ਹਿਟਲਰ ਨੇ ਜਨਮ ਲੈਣਾ, ਔਰੰਗਜ਼ੇਬ ਨੇ ਜਨਮ ਲੈਣਾ। ਔਰੰਗਜ਼ੇਬ ਤਿੰਨ ਭਰਾ ਮਾਰ ਦਿੱਤੇ, ਭਤੀਜੇ ਮਾਰ ਦਿੱਤੇ, ਪਿਓ ਨੂੰ ਕਤਲ ਕਰ ਦਿੱਤਾ ਹੈ। ਰਹਿਮ ਨਾਮ ਦੀ ਗੱਲ ਉਹਦੀ ਜ਼ਿੰਦਗੀ ਵਿੱਚ ਨਹੀਂ ਹੈ। ਇਸ ਤਰ੍ਹਾਂ ਦਾ ਪੁਰਸ਼ ਛੇਤੀ ਜਨਮ ਨਹੀਂ ਲੈ ਸਕਦਾ। ਮੈਂ ਤੇ ਪਿਛਲੇ ਦਿਨੀ ਦੇਖ ਕੇ ਦੰਗ ਰਹਿ ਗਿਆ। ਔਰੰਗਾਬਾਦ ਵਿੱਚ ਹਾਜ਼ਰੀ ਭਰਨ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਗੁਰਪੁਰਬ ਤੇ, ਕੁਝ ਦਿਨ ਬਾਅਦ ਮਨਾਇਆ ਗਿਆ। ਪ੍ਰਬੰਧਕ ਮੈਨੂੰ ਕਹਿੰਦੇ ਕਿ ਗੈਨੀ ਜੀ, ਇੱਥੇ ਔਰੰਗਜ਼ੇਬ ਦੀ ਕਬਰ ਹੈ, 12 ਮੀਲ ਦੂਰੀ ਤੇ, ਵੇਖਣੀ ਹੈ। ਮੈਂ ਤਾਂ ਜ਼ਰੂਰ ਵੇਖਣੀ ਹੈ, ਉਹ ਮੈਨੂੰ ਜ਼ਰੂਰ ਵਿਖਾਓ। ਦੌਲਾਬਾਦ, ਦੌਲਤਾਬਾਦ ਦੇ ਕੋਲ ਖੁਲਦਾਬਾਦ ਹੈ, ਖੁਲਦਾਬਾਦ, ਉੱਥੇ ਔਰੰਗਜ਼ੇਬ ਦੀ ਕਬਰ ਹੈ। ਖਵਾਜਾ ਮਈਉਦੀਨ ਚਿਸ਼ਤੀ ਦੇ ਪੋਤਰੇ ਦੇ ਕੋਲ, ਉੱਥੇ ਪੋਤਰੇ ਦਾ ਮਜ਼ਾਰ ਹੈ ਮਈਉਦੀਨ ਚਿਸ਼ਤੀ ਦਾ, ਤੇ ਨਾਲ ਹੀ ਇਹਦੀ ਕਬਰ ਹੈ। ਮੈਂ ਜਦ ਪਹੁੰਚਿਆ, ਹੈਰਾਨਗੀ, ਕੱਚੀ ਕਬਰ ਹੈ ਤੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਸੰਗੇ ਮਰਮਰ ਦੀ ਜਾਲੀ ਬਣਾਈ ਹੋਈ, ਤੇ ਨਿਜ਼ਾਮ ਹੈਦਰਾਬਾਦ ਦਾ ਨਾਮ ਵੀ ਲਿਖਿਆ ਹੈ, ਉਹਨੇ ਜਾਲੀ ਬਣਵਾਈ। ਜਦ ਮੈਂ ਸਾਰੀ ਇਹ ਕਬਰ ਚਾਰੋਂ ਪਾਸੇ ਵੇਖੀ, ਮਜੌਰ ਨਾਲ ਕੁਛ ਗੱਲਾਂ ਹੋਈਆਂ, ਜਾਣ ਲੱਗਿਆ ਤੇ ਮਜੌਰ ਮੈਨੂੰ ਕਹਿਣ ਲੱਗਾ, ਸਰਦਾਰ ਜੀ ਇੱਥੇ ਜਿਹੜੇ ਆਉਂਦੇ ਨੇ ਉਹ ਕੁਝ ਨਜ਼ਰਾਨਾ ਚੜਾਉਂਦੇ ਨੇ, ਤੇ ਅਸੀਂ ਰਾਤ ਨੂੰ ਇੱਥੇ ਦੀਵਾ ਜਲਾਉਣਾ ਹੁੰਦਾ ਕਬਰ ਤੇ, ਤੇ ਤੇਲ ਤੇ ਹੋਰ ਸਾਜ਼ੋ ਸਮਾਨ ਤੇ ਸਾਡੀ ਜਿਹੜੀ ਉਪਜੀਵਕਾ ਉਸ ਢੰਗ ਨਾਲ ਚੱਲਦੀ, ਤੁਸੀਂ ਕੁਛ ਦੇ ਕੇ ਜਾਓ, ਅਸੀਂ ਰਾਤ ਨੂੰ ਇੱਥੇ ਦੀਵਾ ਜਲਾਉਣਾ ਹੁੰਦਾ। ਇੱਕਦਮ ਫਿਰ ਮੈਂ ਉੱਥੇ ਕੁਛ ਖਿਆਲ ਲਿਖੇ ਸਨ, ਮੈਂ ਕਿਹਾ ਹੱਦ ਹੋ ਗਈ, ਸਮੁੱਚੇ ਹਿੰਦੁਸਤਾਨ ਦਾ ਬਾਦਸ਼ਾਹ ਰਾਮਾ ਨੂੰ ਕਤਲ ਕੀਤਾ, ਪਿਓ ਨੂੰ ਜੇਲ੍ਹ ਵਿੱਚ ਪਾਇਆ, ਭਤੀਜੇ ਮਾਰੇ, ਅਥਾਹ ਜ਼ੁਲਮ, ਨਾਮ ਤੋਂ ਲੋਕੀ ਕੰਬਦੇ ਸਨ। ਕਬਰ ਤੇ ਦੀਵਾ ਜਲਾਉਣਾ ਹੈ, ਮਜੌਰ ਪੈਸੇ ਪਿਆ ਮੰਗਦਾ, ਅੱਜ ਵੀ ਮੰਗ ਰਿਹਾ, ਰੋਜ਼ ਮੰਗਦਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਸ ਨੂੰ ਇਸਨੇ ਸ਼ਹੀਦ ਕੀਤਾ, ਤੇ ਸ਼ਹੀਦ ਕਰਨ ਦਾ ਹੁਕਮ ਕੀਤਾ, ਉਸਦੇ ਦੁਆਰ ਦੇ ਉੱਤੇ ਮਾਇਆ ਦੇ ਦਰਿਆ ਪੈ ਚੱਲਦੇ, ਅਥਾਹ ਰਸ ਬਣਿਆ ਹੋਇਆ ਹੈ, ਅਗੰਮੀ ਆਨੰਦ ਬਣਿਆ ਹੋਇਆ ਹੈ। ਇਹ ਵੇਖ ਕੇ ਕਹਿਣਾ ਪੈਂਦਾ, ਕੂੜ ਨਿਖੁੱਟੇ ਨਾਨਕਾ ਓੜ ਕੇ ਸੱਚ ਰਹੀ। ਇਸ ਤਰ੍ਹਾਂ ਦਾ ਪੁਰਸ਼ ਛੇਤੀ ਜਨਮ ਨਹੀਂ ਲਏਗਾ, ਹਲਾਦ ਚ ਭਟਕੇਗਾ। ਔਰ ਇਸ ਤਰ੍ਹਾਂ ਦੀ ਕਠੋਰਤਾ ਦੇ ਜੀਣ ਵਾਲੇ ਹੋਰ ਵੀ ਅਨੇਕਾਂ ਕਹਿੰਦੇ, ਜਿਹੜਾ ਸਾਧਾਰਨ ਮਨੁੱਖ ਹੈ ਉਸਦਾ 13 ਦਿਨਾਂ ਦੇ ਅੰਦਰ ਅੰਦਰ ਜਨਮ ਹੋ ਜਾਂਦਾ ਹੈ, ਮਰਿਆ 13 ਦਿਨ ਦੇ ਅੰਦਰ ਅੰਦਰ। ਹਿੰਦੂ ਇਸ ਵਾਸਤੇ 13ਵਾਂ ਕਰਦੇ, ਇੱਕ ਜਗਤ ਦੇ 24ਵੇਂ ਦਿਨ ਭੋਗ ਪਾ ਹੀ ਦਿੱਤਾ ਜਾਂਦਾ ਹੈ। ਵੀ ਆਮ ਸਾਧਾਰਨ ਮਨੁੱਖ ਹੈ, ਚੰਗੇ ਮਾੜੇ ਕਰਮ ਦੋਵੇਂ ਇਕੱਠੇ ਕਰਦਾ ਰਿਹਾ, ਪੁੰਨ ਵੀ ਕਰਦਾ ਰਿਹਾ, ਪਾਪ ਵੀ ਕਰਦਾ ਰਿਹਾ, ਸੱਚ ਵੀ ਬੋਲਦਾ ਰਿਹਾ, ਝੂਠ ਵੀ ਬੋਲਦਾ ਰਿਹਾ, ਥੋੜ੍ਹਾ ਜਿਹਾ ਧਾਰਮਿਕ ਵੀ ਸੀ, ਥੋੜ੍ਹਾ ਜਿਹਾ ਅਧਾਰਮਿਕ ਵੀ ਸੀ, ਇੱਕ ਪੈਰ ਅੱਗੇ ਕਰਦਾ ਸੀ, ਇੱਕ ਪੈਰ ਪਿੱਛੇ ਕਰ ਲੈਂਦਾ ਸੀ, ਪਹੁੰਚਦਾ ਕਿਧਰੇ ਵੀ ਨਹੀਂ, ਉੱਥੇ ਦਾ ਉੱਥੇ ਰੁਕਿਆ ਹੋਇਆ ਨੂੰ ਕਹਿੰਦੇ ਸਾਧਾਰਨ ਮਨੁੱਖ। ਇਹਦਾ ਜਨਮ 13 ਦਿਨ ਦੇ ਅੰਦਰ ਹੋ ਹੀ ਜਾਂਦਾ, ਕਿਉਂਕਿ ਸਾਧਾਰਨ ਘਰ ਤੇ ਮੌਜੂਦ ਨੇ, ਸਾਧਾਰਨ ਮਾਂ ਜਗਤ ਵਿੱਚ ਮੌਜੂਦ ਹੈ, ਸਾਧਾਰਨ ਪਿਤਾ ਜਗਤ ਵਿੱਚ ਮੌਜੂਦ ਹੈ, ਸਾਧਾਰਨ ਪਰਿਵਾਰ ਜਗਤ ਵਿੱਚ ਮੌਜੂਦ ਹੈ। ਆਮ ਪੱਧਰ ਦੀ ਜ਼ਿੰਦਗੀ ਜੀਣ ਵਾਲੇ ਇੱਕ ਕਦਮ ਅੱਗੇ ਚਲੇ ਗਏ, ਇੱਕ ਪਿੱਛੇ। ਇਸ ਤਰ੍ਹਾਂ ਦੀਆਂ ਸੂਖਸ਼ਮ ਸਰੀਰ ਜਿਹਨੂੰ ਰੂਹ ਕਹਿ ਦਿੱਤਾ ਜਾਂਦਾ ਹੈ, ਜਨਮ ਹੋ ਜਾਂਦਾ 13 ਦਿਨ ਦੇ ਅੰਦਰ। ਅਸਾਧਾਰਨ ਕੌਣ ਹੈ, ਜੋ ਸਾਧਾਰਨ ਨਹੀਂ ਹੈ, ਐਸਾ ਸੂਖਸ਼ਮ ਸਰੀਰ ਕਿਹੜਾ ਹੈ? ਅਸਾਧਾਰਨ ਇੱਕ ਤੇ ਉਹ ਕਤਲੋ ਵਾਰਤ ਕੀਤੇ ਨੇ, ਬੇਰਹਿਮੀ ਨਾਲ ਕਈਆਂ ਦੇ ਸਿਰ ਕੁਚਲੇ ਨੇ, ਕਠੋਰਤਾ ਵਿੱਚ ਜੀ ਹੈ, ਬੇਹੋਸ਼ੀ ਵਿੱਚ ਜੀ ਗਿਆ, ਅਪਵਿੱਤਰਤਾ ਵਿੱਚ ਜੀ ਗਿਆ। ਮੁਸ਼ਕਿਲ ਹੈ 13 ਦਿਨ ਦੇ ਅੰਦਰ ਇਸਦਾ ਜਨਮ ਹੋਇਆ, ਪਰ ਬੜੀ ਪਵਿੱਤਰਤਾ ਵਿੱਚ ਜੀ ਗਿਆ, ਨਾਮ ਜਪਿਆ, ਬੰਦਗੀ ਕੀਤੀ ਹੈ, ਦਾਨ ਪੁੰਨ ਕੀਤਾ ਹੈ, ਸੇਵਾ ਕੀਤੀ ਹੈ, ਬੜਾ ਕੁਛ ਕੀਤਾ ਹੈ, ਲੇਕਿਨ ਸ਼ਿਖਰ ਨੂੰ ਨਹੀਂ ਛੂ ਸਕਿਆ, ਜੋ ਸ਼ਿਖਰ ਛੋਣੀ ਚਾਹੀਦੀ ਸੀ ਨਹੀਂ ਛੂ ਸਕਿਆ। ਭਗਤ ਕਬੀਰ ਖੁਦ ਕਹਿੰਦੇ ਨੇ ਕਿ ਮੈਂ ਪਿਛਲੇ ਜਨਮ ਵਿੱਚ ਇਹ ਪਰਮਾਤਮਾ ਤੇਰੀ ਸ਼ਿਖਰ ਤਾਂ ਨਹੀਂ ਛੂ ਸਕਿਆ, ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਛਿਆ ਨਾ ਜਾਈ। ਹੇ ਅਕਾਲ ਪੁਰਖ, ਅੱਜ ਕੀ ਇਹ ਮੇਰਾ ਸੂਖਸ਼ਮ ਸਰੀਰ ਮਿਛੇ ਨਾ, ਗੱਲ ਬਣ ਜਾਏ, ਤੇਰੇ ਨਾਲ ਮੈਂ ਜੁੜ ਜਾਵਾਂ। ਉਂਝ ਸੇਵਕ ਮੈਂ ਪਿਛਲੇ ਜਨਮ ਵਿੱਚ ਸੀ, ਬੰਦਗੀ ਕਰਦਾ ਰਿਹਾ, ਗੱਲ ਨਹੀਂ ਬਣੀ। ਕਬੀਰ ਇਸ ਢੰਗ ਨਾਲ ਕਬੂਲ ਕਰਦੇ ਨੇ, ਪੂਰਵ ਜਨਮ ਪਿਛਲੇ ਜਨਮ ਦੇ ਮੈਂ ਬੰਦਗੀ ਕਰਦਾ ਰਿਹਾ ਤੇਰੀ ਗੱਲ ਨਹੀਂ ਬਣੀ। ਇਸ ਤਰ੍ਹਾਂ ਦਾ ਪੁਰਸ਼ ਛੇਤੀ ਕਿਧਰੇ ਜਨਮ ਨਹੀਂ ਲੈ ਸਕਦਾ। ਕੋਈ ਖਾਸ ਮਾਂ ਚਾਹੀਦੀ ਹੈ, ਕੋਈ ਖਾਸ ਪਿਤਾ ਚਾਹੀਦਾ ਹੈ। ਤੇ ਨੀਮੋ ਨੀਰਾ ਬਾਰੇ ਆਪ ਤੁਸੀਂ ਪੜ੍ਹੋ, ਜੋ ਕਬੀਰ ਦੇ ਮਾਂ ਬਾਪ ਨੇ ਸਾਰੀ ਸਾਰੀ ਰਾਤ ਬੈਠ ਕੇ ਬੰਦਗੀ ਕਰਦੇ ਸਨ, ਭਜਨੇਕ ਘਰ ਭਜਨੇਕ ਘਰਾਣਾ। ਤੇ ਬਾਅਦ ਵਿੱਚ ਬ੍ਰਾਹਮਣਾਂ ਨੇ ਦੇਖ ਲਿਆ ਵੀ ਇਹ ਬ੍ਰਹਮ ਗਿਆਨੀ ਹੋ ਗਿਆ, ਤੇ ਉਹਨਾਂ ਦਾ ਦਾਅਵਾ ਸੀ ਕਿ ਬ੍ਰਹਮ ਗਿਆਨੀ ਸਿਰਫ ਬ੍ਰਾਹਮਣਾਂ ਦੇ ਘਰ ਵਿੱਚ ਪੈਦਾ ਹੁੰਦੇ ਨੇ। ਤੋ ਕਬੀਰ ਦੇ ਨਾਲ ਬਾਅਦ ਵਿੱਚ ਕਹਾਣੀ ਜੋੜ ਦਿੱਤੀ ਵੀ ਇਹ ਤੇ ਗੰਗਾ ਦੇ ਤੱਟ ਤੇ ਪਿਆ ਸੀ, ਇਹ ਨੀਮੋ ਨੀਰਾ ਚੁੱਕ ਕੇ ਲਿਆਏ ਨੇ, ਇਹਨਾਂ ਨੇ ਪਾਲਿਆ ਪੋਸੇ, ਇਹ ਤੇ ਬ੍ਰਾਹਮਣੀ ਦਾ ਲੜਕਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੇ ਸਬੂਤ ਮਿਲਦੇ ਨਹੀਂ, ਮੁਸਲਮਾਨ ਘਰਾਣੇ ਚਿਤਲਾ ਜਾਂਦਾ, ਇਸ ਦੀ ਤਸਦੀਕ ਰਵਿਦਾਸ ਕਰਦੇ ਨੇ, ਕਬੀਰ ਹਿੰਦੂ ਨਹੀਂ ਹੈ, ਕਬੀਰ ਮੁਸਲਮਾਨ ਹੈ। ਤੇ ਜਦ ਗੁਰੂ ਗ੍ਰੰਥ ਸਾਹਿਬ ਦੇ ਤਸਦੀਕ ਮਿਲ ਜਾਏ ਤਾਂ ਸ਼ੱਕ ਸ਼ੁਭਾ ਵਾਸਤੇ ਗੁੰਜਾਇਸ਼ ਨਹੀਂ ਰਹਿੰਦੀ। ਭਗਤ ਰਵਿਦਾਸ ਕਹਿੰਦੇ ਨੇ ਕਬੀਰ ਜੀ ਬਾਰੇ ਵੀ ਕਬੀਰ ਕੌਣ ਹੈ, ਜਾਂ ਕਿ ਈਦ ਬਕਰੀਦ ਕੁੱਲ ਗਊ ਵੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ। ਜਿਹਦੀ ਕੁੱਲ ਵਿੱਚ ਸ਼ਹੀਦਾਂ ਨੂੰ ਮੰਨਦੇ ਨੇ, ਮਜ਼ਾਰਾਂ ਨੂੰ ਮੰਨਦੇ ਨੇ, ਤੇ ਬਕਰੀਦ ਵਾਲੇ ਦਿਨ ਗਊਆਂ ਵੱਢਦੇ ਨੇ, ਈਦ ਮੰਨਦੇ ਨੇ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸ੍ਰੀ ਤੇ ਉਹਰੇ ਲੋਕ ਪ੍ਰਸਿੱਧ ਕਬੀਰਾ। ਇਹ ਉਸ ਘਰਾਣੇ ਵਿੱਚ ਇਸਦਾ ਜਨਮ ਹੈ ਜਿੱਥੇ ਬਕਰੀਦ ਮਨਾਈ ਜਾਂਦੀ ਹੈ, ਸ਼ੇਖਾਂ ਨੂੰ ਮੰਨਿਆ ਜਾਂਦਾ, ਕਬਰਾਂ ਨੂੰ ਮੰਨਿਆ ਜਾਂਦਾ, ਮਜ਼ਾਰਾਂ ਦੀ ਪੂਜਾ ਹੋਈ ਹੈ। ਇੱਥੋਂ ਗੱਲ ਸਪਸ਼ਟ ਹੋ ਜਾਂਦੀ ਹੈ, ਈਦ ਕਿੱਥੇ ਮਨਾਈ ਜਾਂਦੀ ਹੈ, ਬਕਰੀਦ ਕਿੱਥੇ ਮਨਾਈ ਜਾਂਦੀ ਹੈ। ਉਸ ਘਰਾਣੇ 'ਚ ਜਨਮ ਹੈ ਭਗਤ ਕਬੀਰ ਦਾ, ਪਰ ਪੂਰਵਲੇ ਸੰਸਕਾਰ ਤੇ ਭਾਰਤੀ, ਅਗਰ ਇਹ ਸੂਖਸ਼ਮ ਸਰੀਰ ਸੀ ਤੇ ਪੂਰਵਲੇ ਸੰਸਕਾਰ ਤੇ ਲਾਜ਼ਮੀ ਹਿੰਦੂ ਘਰਾਣੇ ਦੇ ਹੋਣਗੇ, ਕਿਉਂਕਿ ਇਸਲਾਮ ਦੇ ਬਾਅਦ ਹੀ ਚੱਲ ਹੈ, ਉਹ ਤੇ ਤਲਵਾਰ ਦੇ ਜ਼ੋਰ ਨਾਲ ਫੈਲਿਆ। ਤੋ ਪਛੜੀਆਂ ਹੋਈਆਂ ਜਾਤਾਂ ਮੁਸਲਮਾਨ ਬਣ ਗਈਆਂ, ਪਿਛਲੇ ਸੰਸਕਾਰ ਤੇ ਕੋਈ ਤਲਵਾਰ ਨਾਲ ਨਹੀਂ ਨਾ ਮਿਟਾ ਸਕਦਾ। ਤੋ ਕਬੀਰ ਦੇ ਪਿਛਲੇ ਸੰਸਕਾਰ ਮੁਸਲਮਾਨ ਘਰਾਣੇ 'ਚ ਜਨਮ ਆਉਂਦੇ ਹੋਇਆਂ ਵੀ ਉਹ ਦਾਅਵੇ ਨਾਲ ਕਹਿੰਦਾ ਹੈ ਕਿ ਸਖਤ ਸਨੇਹ ਕਰ ਤੁਰਕ ਹੋਏਗਾ ਮੈਂ ਨਾ ਵਧੂੰਗਾ ਭਾਈ, ਜੋਰੇ ਖੁਦਾਇ ਮੁਖ ਤੁਰਕ ਕਰੇਗਾ ਆਪਣੇ ਹੀ ਕਟ ਜਾਏ। ਸੁਨਤ ਕਰੇ ਜੇ ਤੁਰਕ ਹੋਏਗਾ ਔਰਤ ਕਿਆ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ ਤਾਂ ਤੇ ਹਿੰਦੂ ਹੀ ਰਹੀਏ। ਹਿੰਦੂ ਘਰਾਣੇ ਦੇ ਸੰਸਕਾਰ ਇਤਨੇ ਪ੍ਰਬਲ ਔਰ ਬੜੀਆਂ ਪ੍ਰਬਲ ਦਲੀਲਾਂ ਆਉਂਦੇ ਗਏ। ਸੁਨਤ ਕਰਕੇ ਪੁਰਸ਼ ਮੁਸਲਮਾਨ ਬਣ ਗਿਆ, ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ ਤਾਂ ਤੇ ਹਿੰਦੂ ਹੀ ਰਹੀਏ। ਤੇ ਸਿਰਫ ਸੁਨਤ ਕਰਾਉਣ ਦਾ ਹੱਕ ਤੇ ਕੀਤੀ ਜਾ ਸਕਦੀ ਹੈ ਪੁਰਸ਼ ਦੀ, ਨਾਰੀ ਤੇ ਹਿੰਦੂ ਹੀ ਰਹਿ ਗਈ। ਤੋ ਹਿੰਦੂ ਜੋ ਹੈ ਅੱਧਾ ਸਰੀਰ ਹਿੰਦੂ ਰਵੇ, ਅੱਧਾ ਮੁਸਲਮਾਨ, ਬਿਹਤਰ ਹੈ ਹਿੰਦੂ ਹੀ ਰਹੋ ਤਾਂ ਤੇ ਹਿੰਦੂ ਹੀ ਰਹੀਏ। ਸੰਸਕਾਰ ਬੜੇ ਪ੍ਰਬਲ ਨੇ ਭਗਤ ਕਬੀਰ ਦੇ। ਆਪ ਕਹਿੰਦੇ ਨੇ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਏ। ਤੋ ਇਸ ਤਰ੍ਹਾਂ ਦੇ ਜਿਹੜੀਆਂ ਆਤਮਾਵਾਂ ਨੇ ਖਿਮਾ ਕਰਨੀ, ਛੇਤੀ ਜਨਮ ਨਹੀਂ ਲੈਂਦੀਆਂ, ਇਹ ਆਪਣੇ ਪਵਿੱਤਰ ਮੰਡਲ ਵਿੱਚ ਰਹਿੰਦੀਆਂ, ਇਹਨਾਂ ਦੀ ਵੀ ਇੱਕ ਪਵਿੱਤਰ ਦੁਨੀਆ। ਔਰ ਜਨਮ ਸਾਥੀ ਪੜ੍ਹੋਗੇ ਤੇ ਇਸ ਤਰ੍ਹਾਂ ਦੇ ਪਵਿੱਤਰ ਮੰਡਲਾਂ ਦਾ ਬੜਾ ਜ਼ਿਕਰ ਹੈ। ਗੁਰੂ ਨਾਨਕ ਤੇ ਮਰਦਾਨੇ ਦੀ ਗੋਸ਼ਟ 'ਚ, ਖੈਰ ਇਸ ਵਕਤ ਮੈਂ ਗੱਲ ਲਮਕਾਵਾਂ ਨਾ। 13 ਦਿਨ ਦੇ ਅੰਦਰ ਅੰਦਰ ਆਮ ਸਾਧਾਰਨ ਸੂਖਸ਼ਮ ਸਰੀਰਾਂ ਦਾ ਜਨਮ ਹੋ ਜਾਂਦਾ। ਸੂਖਸ਼ਮ ਸਰੀਰ ਮੈਂ ਕਹਿ ਰਿਹਾ, ਆਤਮਾ ਅਮਰ ਹੈ, ਜਨਮ ਮਰਨ ਵਿੱਚ ਨਹੀਂ, ਇਹ ਸਰੀਰ ਨਾਸ ਹੋ ਜਾਂਦਾ ਹੈ। ਅਗਲਾ ਜਨਮ ਕਿਸ ਨੂੰ ਆਉਂਦਾ ਹੈ? ਸੂਖਸ਼ਮ ਸਰੀਰ, ਇਹ ਅਸਥੂਲ ਦੇਹੀ, ਸੂਖਸ਼ਮ ਦੇਹੀ। ਸੂਖਸ਼ਮ ਦੇਹੀ ਕਿਸ ਤਰ੍ਹਾਂ ਬਣਦੀ ਹੈ? ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਵੇਖਦੇ ਹਾਂ, ਜੋ ਅਸੀਂ ਕਰਦੇ ਹਾਂ, ਉਹਦੇ ਨਾਲ ਬਣਦੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੰਸਕਾਰ। ਤੇ ਸੰਸਕਾਰ ਬਣਦੇ ਨੇ ਸੁਭਾਅ। ਘਰ ਵਿੱਚ ਦੋ ਬੱਚੇ ਨੇ, ਜਨਮ ਤੋਂ ਹੀ ਦਿਸ ਪੈਂਦਾ ਦੋਹਾਂ ਦਾ ਸੁਭਾਅ ਵੱਖ ਵੱਖ ਹੈ, ਕਿਉਂਕਿ ਦੋਵੇਂ ਵੱਖ ਵੱਖ ਸੰਸਕਾਰ ਲੈ ਕੇ ਆਏ ਨੇ। ਤੇ ਸੰਸਕਾਰਾਂ ਤੋਂ ਸੁਭਾਅ ਬਣਦਾ ਹੈ, ਸੁਭਾਅ ਤੋਂ ਪ੍ਰਾਲਬਤ ਬਣਦੀ ਹੈ, ਪ੍ਰਾਲਬਤ ਤੋਂ ਬਣਦਾ ਹੈ ਦੁੱਖ ਸੁੱਖ। ਇਹ ਸ਼ੰਕਲ ਹੈ ਪਰਿਪੂਰਨ, ਪਰਮਾਤਮਾ ਦੀ ਬਣਾਈ ਹੋਈ ਇੱਕ ਮਰਿਆਦਾ ਹੈ। ਤੋ ਨੰਦ ਲਾਲ ਜੀ ਕਹਿ ਰਹੇ ਨੇ, ਇਹ ਜ਼ਮੀਨ ਤੇ ਆਸਮਾਨ ਨਹੀਂ ਸੀ, ਇਹ ਕੁਛ ਵੀ ਨਹੀਂ ਸੀ, ਮੈਂ ਸੀ। ਔਰ ਹੇ ਪਰਮਾਤਮਾ, ਤੇਰੀ ਯਾਦ ਵਿੱਚ ਸੀ, ਮੈਂ ਤੇਰੀ ਉਡੀਕ ਦੇ ਸੀ। ਤੂੰ ਕਿਸ ਰੂਪ ਦੇ ਸੀ? ਨਾ ਬੋਧ ਹੇਚ ਨਿਸ਼ਾਨ ਹਾਂ, ਜੇ ਜ਼ਮੀਨੋ ਆਸਮਾਂ, ਕਿ ਸ਼ੌਕੇ ਯਾਦੇ ਤੋ ਆਉਰਦ ਦਰ ਵਜੂਦ ਮਰਾ। ਇਹ ਅਕਾਲ ਪੁਰਖ, ਮੈਂ ਬੜੀ ਮੁੱਦਤ ਦਾ, ਬੜੇ ਚਿਰਾਂ ਦਾ ਤੇਰੀ ਉਡੀਕ ਵਿੱਚ ਬੈਠਾ, ਤੇਰੇ ਮਿਲਣ ਦੀ ਤਾਂਘ ਵਿੱਚ ਬੈਠਾ। ਮੈਂ ਅੱਜ ਦਾ ਖੋਜੀ ਨਹੀਂ, ਬਹੁਤ ਪੁਰਾਣਾ ਖੋਜੀ ਹਾਂ। ਮੈਂ ਅੱਜ ਦਾ ਪ੍ਰੇਮੀ ਨਹੀਂ, ਬਹੁਤ ਪੁਰਾਣਾ ਪ੍ਰੇਮੀ ਹਾਂ। ਇਹ ਜ਼ਮੀਨ ਤੇ ਆਸਮਾਨ ਵੀ ਨਹੀਂ ਸਨ, ਉਦੋਂ ਦੀ ਮੈਂ ਤੇਰੀ ਇਹ ਖੋਜ ਆਰੰਭੀ ਹੋਈ ਹੈ। ਤੇ ਜ਼ਮੀਨ ਤੇ ਆਸਮਾਨ ਨਹੀਂ ਸੀ ਤੇ ਨੰਦ ਲਾਲ ਤੁਸੀਂ ਕਿੱਥੇ ਸੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਕੁਛ ਖਿਆਲ ਮਿਲਿਆ ਹੈ ਉਹ ਮੈਂ ਵਜ਼ਾਹਤ ਤੁਹਾਡੇ ਸਾਹਮਣੇ ਕਰਦੇ ਹਾਂ ਤੇ ਸਮਾਪਤੀ ਕਰਾਂ। ਅਰਬਦ ਨਰਬਦ ਧੁੰਦੂ ਕਾਰ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅਰਬਾਂ ਖਰਬਾਂ ਸਾਲ ਤੱਕ ਧੁੰਦ ਹੀ ਧੁੰਦ ਸੀ। ਧੁੰਦ, ਇਹ ਧੁੰਦ ਪਾਣੀ ਬਣੀ, ਪਾਣੀ ਦੇ ਜੀਵਨ ਬਣਿਆ। ਜੀਵਨ ਵਿਕਾਸ ਕਰਦਿਆਂ ਕਰਦਿਆਂ ਜੋ ਪਾਣੀ ਵਿੱਚ ਬਣਿਆ ਸੀ, ਜੋ ਮੱਛ ਕੱਛ ਅਵਤਾਰ ਬਣੇ ਗਏ ਮੰਨੇ ਗਏ, ਉਹ ਫਿਰ ਸਹਿਜੇ ਸਹਿਜੇ ਪੰਛੀ ਪਸ਼ੂ ਬਨਸਪਤੀ ਬਣੇ, ਫਿਰ ਮਨੁੱਖ ਬਣੇ। ਤੇ ਮਨੁੱਖ ਵਿਕਾਸ ਕਰਦਿਆਂ ਕਰਦਿਆਂ ਦਿਮਾਗੀ ਤੌਰ ਤੇ ਇਸ ਹੱਦ ਤੱਕ ਪਹੁੰਚਿਆ ਕਿ ਉਸਨੇ ਕਹਿ ਦਿੱਤਾ ਕੇਂਦਰ ਵਿੱਚ ਜੁੜੇ ਬਿਨਾਂ ਚੈਨ ਨਹੀਂ। ਭਟਕਣਾ ਬਣੀ, ਬੜੀ ਮੁੱਦਤ ਦੀ ਭਟਕਣਾ, ਅਨੰਤ ਜਨਮਾਂ ਦੀ ਭਟਕਣਾ। ਤੇ ਜੇ ਹੁਣ ਨੰਦ ਲਾਲ ਨੇ ਗੱਲ ਨੂੰ ਇਸ ਗੁਰਬਾਣੀ ਦੇ ਆਈਨੇ ਵਿੱਚ ਵੇਖਣਾ ਹੋਵੇ ਤਾਂ ਨੰਦ ਲਾਲ ਇਹ ਕਹਿ ਰਹੇ ਨੇ ਧੁੰਦ ਪਾਣੀ ਬਣਨਾ ਚਾਹੁੰਦੀ ਹੈ ਤੇ ਪਾਣੀ ਜੀਵਨ ਬਣਨਾ ਚਾਹੁੰਦਾ, ਜੀਵਨ ਵਿਕਾਸ ਕਰਨਾ ਚਾਹੁੰਦਾ, ਬਾਹਰ ਆਉਣਾ ਚਾਹੁੰਦਾ ਪਾਣੀ ਤੋਂ। ਪਸ਼ੂ ਬਣ ਗਏ, ਪੰਛੀ ਬਣ ਗਏ, ਜਾਨਵਰ ਬਣ ਗਏ ਅਨੇਕਾਂ ਤਰ੍ਹਾਂ ਦੇ, ਵਿਕਾਸ ਕਰਨਾ ਚਾਹੁੰਦੇ ਨੇ ਇਹ ਵੀ। ਮਨੁੱਖ ਬਣ ਗਏ ਤੇ ਮਨੁੱਖ ਵੀ ਵਿਕਾਸ ਕਰਨਾ ਚਾਹੁੰਦਾ ਤੇ ਪਤਾ ਨੀ ਮਨੁੱਖ ਹੁਣ ਕਿੱਥੇ ਵਿਕਾਸ ਕਰਨਾ ਚਾਹੁੰਦਾ, ਕਿਹੜਾ ਵਿਕਾਸ ਕਰਨਾ ਚਾਹੁੰਦਾ। ਦੇਖਣ ਵਿੱਚ ਆਇਆ ਧਨ ਮਿਲ ਗਿਆ, ਪਰਿਵਾਰ ਮਿਲ ਗਿਆ, ਇੱਜ਼ਤ ਮਿਲ ਗਈ ਹੈ, ਸੰਪਦਾ ਮਿਲ ਗਈ ਹੈ, ਚੈਨ ਨਹੀਂ। ਇਹਦਾ ਮਤਲਬ ਹੈ ਪੂਰਨ ਵਿਕਾਸ ਨਹੀਂ ਹੋਇਆ, ਜਿੱਥੇ ਪਹੁੰਚਣਾ ਚਾਹੁੰਦਾ ਨਹੀਂ ਪਹੁੰਚੇ, ਜਿੱਥੇ ਜਾਣਾ ਚਾਹੁੰਦਾ ਨਹੀਂ ਜਾ ਸਕਿਆ। ਤਾਂ ਪੂਰਨ ਵਿਕਾਸ ਕੀ ਹੈ, ਪੂਰਨਤਾ ਦੀ ਤਲਾਸ਼ ਕੀ ਹੈ? ਦਰਅਸਲ ਪੂਰਨ ਵਿੱਚ ਲੀਨ ਹੋਣਾ ਤੇ ਪੂਰਨ ਕੇਵਲ ਪਰਮਾਤਮਾ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂਦਾ ਨਾ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾ। ਪੂਰੇ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਸ ਦਿਨ ਬੰਦਾ ਪੂਰਾ ਹੋ ਜਾਂਦਾ ਹੈ, ਮੰਜ਼ਲੇ ਮਕਸੂਦ ਮਿਲ ਗਏ, ਟਿਕਾਣਾ ਮਿਲ ਗਿਆ, ਆਰਾਮ ਮਿਲ ਗਿਆ, ਚੈਨ ਮਿਲ ਗਿਆ। ਧੁੰਦ ਨੂੰ ਪੂਰਨਤਾ ਦੀ ਤਲਾਸ਼ ਹੈ, ਬੜੀ ਲੰਬੀ ਯਾਤਰਾ ਉਸਨੂੰ ਕਰਨੀ ਪਈ। ਔਰ ਇਸ ਵਾਸਤੇ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਮੈਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਬਹੁਤ ਸਰਨਾਜ। ਸਾਡੀ ਯਾਤਰਾ ਬੜੀ ਲੰਬੀ ਹੈ। ਸੂਖਸ਼ਮ ਸਰੀਰ ਅਗਰ ਪਵਿੱਤਰ ਨਾ ਹੋਇਆ ਤੇ ਸੂਖਸ਼ਮ ਸਰੀਰ ਅਗਰ ਅਤੀ ਸੂਖਸ਼ਮ ਨਾ ਹੋਇਆ ਤੇ ਜਨਮ ਮਰਨ ਦੀ ਸ਼ੰਖਲਾ ਚੱਲਦੀ ਰਹਿੰਦੀ ਹੈ। ਮਨੁੱਖ ਰਾਹ ਦੇ ਕੇ ਦਮ ਤੋੜ ਦਿੰਦਾ, ਰਸਤੇ ਦੇ ਕੇ, ਟਿਕਾਣੇ ਤੇ ਨਹੀਂ ਪਹੁੰਚਦਾ, ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚਦਾ। ਤੇ ਮੰਜ਼ਲੇ ਮਕਸੂਦ ਵਿੱਚ ਪਹੁੰਚਣਾ ਕੀ ਹੈ? ਪੂਰਨ ਵਿੱਚ ਲੀਨ ਹੋਣਾ। ਤੇ ਪੂਰਨ ਵਿੱਚ ਲੀਨ ਹੋ ਕੇ ਕੋਈ ਪੂਰਨ ਹੋ ਸਕਦਾ? ਸੂਰਜ ਕਿਰਨ ਮਿਲੇ, ਜਲ ਕਾ ਜਲ ਹੋ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਅਸੀਂ ਵੀ ਕਬੀਰ ਦੀ ਤਰ੍ਹਾਂ ਬੇਨਤੀ ਕਰੀਏ ਕਿ ਹੇ ਪ੍ਰਭੂ, ਕੁਛ ਨਾ ਕੁਛ ਤੇ ਪੂਰਵਲੇ ਸੰਸਾਰ ਜ਼ਰੂਰ ਨੇ, ਆ ਗਏ ਹਾਂ ਸਤਸੰਗ ਵਿੱਚ। ਕਰੋੜਾਂ ਨਹੀਂ ਅਰਬਾਂ ਮਨੁੱਖ ਨੇ ਚਰਚ ਖਾਲੀ, ਮਸਜਿਦਾਂ ਸੁਣੀਆਂ, ਮੰਦਰ ਦੇ ਸਿਰਫ ਪੁਜਾਰੀ ਘੜਿਆਲ ਵਜਾ ਰਿਹਾ ਹੈ, ਅਨੇਕਾਂ ਗੁਰਦੁਆਰੇ ਬੇਰੌਣਕ ਮੈਂ ਦੇਖ। ਔਰ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਵਿਚਾਰ, ਕੋਈ ਗਿਆਨ ਦੀ ਤਰੰਗ ਹੋਵੇ, ਕੋਈ ਗੁਰਬਾਣੀ ਦੀ ਉਮੰਗ ਹੋਵੇ, ਰਸ ਹੋਵੇ, ਕੋਈ ਧਰਮ ਗ੍ਰੰਥਾਂ ਦਾ ਨਿਚੋੜ ਸਾਰ ਉਸਦੇ ਜੀਵਨ ਵਿੱਚ ਹੋਵੇ, ਅਨੇਕਾਂ ਮਨੁੱਖਾਂ ਵਿੱਚ ਨਹੀਂ ਹੈ। ਤੋ ਕਹਿਣਾ ਪਏਗਾ ਕੁਛ ਨਾ ਕੁਛ ਤੇ ਸੰਸਕਾਰ ਹੈਗੇ, ਲਾਜ਼ਮੀ ਅੰਦਰ ਕੁਛ ਨਾ ਕੁਛ ਬੀਜਦੇ ਹੈ, ਅੰਦਰ ਕੁਛ ਨਾ ਕੁਛ ਤੜਪ ਪਈ ਹੈ ਜਿਸਨੇ ਖਿੱਚੇ। ਤੇ ਕਹਿ ਦੇਈਏ ਹੇ ਪ੍ਰਭੂ, ਅੱਜ ਕੀ ਬਖਸ਼ਿਸ਼ ਕਰ, ਇਹ ਵਗਦਾ ਹੋਇਆ ਝਰਨਾ ਸਾਗਰ ਤੱਕ ਪਹੁੰਚੇ। ਇਹ ਉੱਡਦੀ ਹੋਈ ਧੂੜ ਆਪਣੀ ਧਰਤੀ ਕੇਂਦਰ ਵਿੱਚ ਸਮਾ ਗਈ। ਇਹ ਸੂਖਸ਼ਮ ਦੇਹੀ ਹੈ ਪਰਿਪੂਰਨ ਪਰਮਾਤਮਾ, ਤੇਰੇ ਚ ਲੀਨ ਹੋਵੇ, ਮੁੜ ਕੇ ਫਿਰ ਜਨਮ ਵਿੱਚ ਨਾ ਲੀਨ ਹੋਵੇ, ਤੇਰੇ ਵਿੱਚ ਲੀਨ ਹੋਵੇ, ਪੂਰਨਤਾ ਵਿੱਚ ਲੀਨ ਹੋਵੇ, ਤਾਂ ਕਿ ਪਰਮ ਆਨੰਦ ਤੇ ਮੋਕਸ਼ ਦੀ ਪ੍ਰਾਪਤੀ ਹੋਵੇ। ਮੁਕਤੀ ਕਿਸ ਗੱਲ ਦੀ? ਜਨਮ ਤੋਂ ਤੇ ਮਰਨ ਤੋਂ। ਮੁਕਤੀ ਧਰਮ ਦਾ ਫਲ ਮੰਨਿਆ ਗਿਆ, ਮੁਕਤੀ ਨਾਮ ਦਾ ਫਲ ਮੰਨਿਆ ਗਿਆ। ਮੋਕਸ਼, ਮੁਕਤੀ, ਆਜ਼ਾਦੀ, ਜਨਮ ਤੇ ਮਰਨ ਤੋਂ ਆਜ਼ਾਦੀ। ਇਹ ਪਰਿਪੂਰਨ ਪਰਮਾਤਮਾ ਤੂੰ ਆਪਣੇ ਵਿੱਚ ਲੀਨ ਕਰ, ਤੇ ਲੀਨ ਹੁੰਦਿਆਂ ਹੀ ਮਨੁੱਖ ਪੂਰਾ ਹੁੰਦਾ ਹੈ, ਉਸ ਤੋਂ ਪਹਿਲੇ ਅਧੂਰਾ ਹੈ। ਤੇ ਅਧੂਰਾ ਮਨ ਤੇ ਬੇਚੈਨੀਆਂ ਨੂੰ ਜਨਮ ਦੇਵੇਗਾ, ਪਰੇਸ਼ਾਨੀਆਂ ਨੂੰ ਜਨਮ ਦੇਵੇਗਾ। ਤੇ ਸੂਖਮ ਸਰੀਰ ਵਾਸਤਵਿਕ ਸਾਡਾ ਅਸਲੀ ਸਰੀਰ ਹੈ। ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਨੂੰ ਪੰਜਵਾਂ ਪਾਇਆ ਕ੍ਰਿਤ ਤਾਂ ਹੋਵਾ ਪਾਕ ਪਵਿੱਤ, ਇਹ ਸਾਰੀ ਸਾਜੋ ਸਮੱਗਰੀ ਇਕੱਠੀ ਹੋਈ ਤਾਂ ਪਵਿੱਤਰ ਭੋਜਨ ਬਣ ਗਿਆ, ਤਾਂ ਹੋਵਾ ਪਾਕ ਪਵਿੱਤ ਪਾਕ ਭੋਜਨ ਪਵਿੱਤਰ ਪਵਿੱਤਰ ਭੋਜਨ ਬਣ ਗਿਆ, ਇਹ ਸਾਰਾ ਸਾਜੋ ਸਮਾਨ ਇਕੱਠਾ ਹੋਇਆ। ਪਰ ਪਾਕ ਦੇ ਅਰਥ ਨੇ ਸਾਫ ਸੁਥਰਾ, ਇਸੇ ਦੇ ਆਧਾਰ ਦੇ ਉੱਤੇ ਦੇਸ਼ ਦੀ ਵੰਡ ਜਦ ਹੋਈ ਤੇ ਮੁਸਲਮਾਨਾਂ ਨੇ ਆਪਣੇ ਮੁਲਕ ਦਾ ਨਾਂ ਰੱਖਿਆ ਪਾਕਿਸਤਾਨ, ਬਈ ਪਵਿੱਤਰ ਘਰ ਪਵਿੱਤਰ ਅਸਥਾਨ ਸਾਫ ਸੁਥਰਾ ਘਰ, ਪਾਕ ਦਾ ਮਤਲਬ ਸਾਫ ਸੁਥਰਾ। ਤੋ ਗੁਰੂ ਗ੍ਰੰਥ ਸਾਹਿਬ ਵਿੱਚ ਬੇਸ਼ਤਰ ਐਸੇ ਸ਼ਬਦ ਨੇ ਜਿਹਨਾਂ ਬਾਰੇ ਇਹ ਸਭ ਤੋਂ ਪਹਿਲੇ ਜਾਣਨਾ ਹੁੰਦਾ ਹੈ ਵੀ ਇਹ ਸ਼ਬਦ ਪਰਸ਼ੀਅਨ ਦਾ ਹੈ ਜਾਂ ਸੰਸਕ੍ਰਿਤ ਦਾ, ਵਰਨਾ ਅਰਥ ਕਰਨ ਲੱਗਿਆਂ ਬਹੁਤ ਵੱਡੀ ਅੜਚਣ ਖੜੀ ਹੋ ਜਾਂਦੀ ਹੈ। ਕਾਫੀ ਸਮੇਂ ਤੱਕ ਮਹਿਲਾ ਦੇ ਅਰਥ ਇਸਤਰੀ ਕੀਤੇ ਜਾਂਦੇ ਰਹੇ ਤੇ ਮਹਿਲਾ ਹੀ ਪੜਿਆ ਗਿਆ। ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਰੂਪ ਦੇ ਬਾਣੀ ਉਚਾਰਨ ਕਰ ਰਹੇ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਇਸਤਰੀ ਰੂਪ ਵਿੱਚ ਬਾਣੀ ਉਚਾਰਨ ਕਰ ਰਹੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਲਿਖਤ ਜਿਹੜੀ ਹੈ, ਜਿਸ ਰੰਗ ਦੀ ਲਿਖਤ ਮਿਲ ਗਈ, ਉਸਨੇ ਇਸ ਵਿਚਾਰਧਾਰਾ ਨੂੰ ਤੇ ਇਸ ਅਰਥਾਂ ਨੂੰ ਗਲਤ ਸਾਬਤ ਕੀਤਾ। ਅਗਰ ਵਾਕਈ ਇਸਤਰੀ ਰੂਪ ਵਿੱਚ ਉਚਾਰਨ ਕਰਦੇ ਨੇ ਤਾਂ ਫਿਰ ਇੰਝ ਪੜ੍ਹਨਾ ਚਾਹੀਦਾ, ਮਹਿਲਾ ਪਹਿਲੀ, ਮਹਿਲਾ ਦੂਜੀ, ਮਹਿਲਾ ਤੀਜੀ, ਮਹਿਲਾ ਚੌਥੀ। ਪਰ ਜੋ ਲਿਖਤ ਵਿੱਚ ਵੀ ਮੌਜੂਦ ਹੈ ਉਸ ਤਰ੍ਹਾਂ ਲਿਖਿਆ ਆ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਇੰਝ ਲਿਖਿਆ। ਸਪਸ਼ਟ ਹੋ ਗਈ ਗੱਲ, ਇਸਤਰੀ ਰੂਪ ਵਿੱਚ ਨਹੀਂ ਉਚਾਰਨ ਕੀਤਾ। ਇਹਦੇ ਅਰਥ ਨੇ ਗੁਰੂ ਨਾਨਕ ਦੀ ਪਹਿਲੀ ਜੋਤ ਜੋ ਪਹਿਲੇ ਘਰ ਵਿੱਚ ਉਚਾਰਨ ਕਰਦੀ ਹੈ, ਦੂਜਾ ਘਰ ਮੱਲਾ ਦੂਜਾ, ਮੱਲਾ ਤੀਜਾ, ਮੱਲਾ ਚੌਥਾ, ਘਰ ਬਦਲਦੇ ਗਏ, ਜੋਤ ਹੋਈ, ਜੁਗਤ ਹੋਈ, ਵਿਚਾਰ ਹੋਈ, ਘਰ ਬਦਲਦੇ, ਪੰਜਵੇਂ ਘਰ ਵਿੱਚ, ਚੌਥੇ ਘਰ ਵਿੱਚ, ਤੀਜੇ ਘਰ ਵਿੱਚ ਗੁਰੂ ਨਾਨਕ ਦੀ ਬੋਲ ਰਹੇ ਨੇ। ਮੱਲਾ ਨਾਵਾਂ ਹੁਣ ਨੌਵੇਂ ਘਰ ਵਿੱਚ ਬੋਲਦੇ ਨੇ, ਜੋਤ ਹੋਈ, ਜੁਗਤ ਹੋਈ, ਵਿਚਾਰ ਹੋਈ, ਫਿਲਸਫਾ ਹੋਈ, ਪ੍ਰਕਾਸ਼ ਹੋਈ, ਘਰ ਬਦਲ ਗਏ, ਸਰੀਰ ਬਦਲ ਗਏ, ਸਰੀਰ ਘਰ ਹੈ, ਟਿਕਾਣਾ ਹੈ। ਇਸ ਤਰ੍ਹਾਂ ਸਰੀਰਾਂ ਦੇ ਚੋਂ ਸਰੀਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਸ ਨੂੰ ਅਸੀਂ ਯਾਰਵਾਂ ਸਰੀਰ ਕਹਿ ਸਕਦੇ। ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਯਾਰਵੇਂ ਘਰ ਨੇ, ਯਾਰਵਾਂ ਟਿਕਾਣਾ, ਜਿਸ ਦੇ ਸ਼ਬਦ ਹਮੇਸ਼ਾ ਲਈ ਟਿਕ ਗਿਆ, ਰਹਿ ਗਿਆ। ਤੋ ਮਹਲ ਤੋ ਇਹ ਸ਼ਬਦ ਹੈ ਮਹੱਲਾ, ਟਿਕਾਣਾ, ਅਸਥਾਨ। ਮਹਿਲਾ ਪੜਨ ਨਾਲ ਫਿਰ ਅਰਥ ਹੋ ਜਾਂਦੇ ਨੇ ਇਸਤਰੀ, ਤੋ ਸ਼ਬਦ ਇਹ ਪਰਸ਼ਿੰਦ ਹੈ ਅਰਬੀ ਦਾ। ਅਗਾਂਹ ਹੈ ਮੂਲ ਮੰਗਲਾ ਚਰਨ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਉਂਕਿ ਸਿੱਖ ਜਗਤ ਦੇ ਹੁਣ ਤਮਾਮ ਸਿਰਮੋਰ ਵਿਦਵਾਨ ਇਸਦੇ ਅਰਥ ਇਸਤਰੀ ਨਹੀਂ ਕਰਦੇ, ਔਰ ਇਸਦੇ ਲਿਖਤੀ ਸਬੂਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਮਿਲ ਜਾਂਦੇ ਨੇ। ਦੂਜਾ ਤੀਜਾ ਜੋ ਨਾਲ ਲਿਖਿਆ ਹੈ ਇਹ ਅਰਥ ਇਸਤਰੀ ਰੂਪ ਦੀ ਸੂਚਨਾ ਨਹੀਂ ਦਿੰਦੇ। ਖੈਰ, ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਮੂਲ ਮੰਗਲਾ ਚਰਨ ਹੈ, ਤੇ ਮੂਲ ਦਾ ਮਤਲਬ ਹੈ ਸਭ ਤੋਂ ਪਹਿਲੇ, ਸਭ ਤੋਂ ਪ੍ਰਥਮ। ਸਿੱਖ ਜਗਤ ਵਿੱਚ ਇਹ ਵੀ ਇੱਕ ਵਿਵਾਦ ਦਾ ਕਾਰਨ ਰਿਹਾ ਕਾਫੀ ਸਮੇਂ ਤੱਕ ਕਿ ਮੂਲ ਮੰਗਲਾ ਚਰਨ ਥੱਲੇ ਹੈ ਜਾਂ ਉੱਪਰ ਹੈ, ਬਹੁਤ ਕਾਫੀ ਸਮੇਂ ਤੱਕ ਇਹ ਵਿਵਾਦ ਦਾ ਕਾਰਨ ਰਿਹਾ। ਔਰ ਜੋ ਦਾਸ ਨੇ ਲਿਖਤੀ ਬੀੜਾਂ ਦੇ ਦਰਸ਼ਨ ਕੀਤੇ ਨੇ ਪਹਿਲੇ ਜੋ ਮੌਜੂਦ ਨੇ, ਇਹ ਮੰਗਲਾ ਚਰਨ ਬਿਲਕੁਲ ਇੱਕ ਪਾਸੇ ਸੱਜੇ ਪਾਸੇ ਲਿਖਿਆ, ਨਾ ਉੱਪਰ ਲਿਖਿਆ ਨਾ ਥੱਲੇ ਲਿਖਿਆ, ਜੋ ਲਿਖਤੀ ਬੀੜਾਂ ਨੇ ਨਾ ਉੱਪਰ ਲਿਖਿਆ ਨਾ ਥੱਲੇ, ਬਿਲਕੁਲ ਸੱਜੇ ਪਾਸੇ ਲਿਖਿਆ, ਇੰਝ ਕਿਨਾਰੇ ਤੇ ਬਾਣੀ ਸਾਰੀ ਲਿਖ ਕੇ, ਤੇ ਇਹ ਮੰਗਲਾ ਚਰਨ ਬਿਲਕੁਲ ਇੱਕ ਪਾਸੇ ਤੇ ਲਿਖਿਆ ਸੱਜੇ ਪਾਸੇ। ਵਿਦਵਾਨਾਂ ਨੇ ਅੰਦਾਜ਼ਾ ਲਾਇਆ ਵੀ ਸੱਜੇ ਪਾਸੇ ਦਾ ਮਤਲਬ ਇਹ ਉੱਪਰ ਹੈ, ਤੇ ਮੂਲ ਮੰਤਰ ਮੂਲ ਮੰਗਲ ਦਾ ਮਤਲਬ ਹੀ ਹੈ ਬੁਨਿਆਦੀ, ਪਹਿਲੇ, ਸਭ ਤੋਂ ਪਹਿਲੇ। ਕੋਈ ਬਾਣੀ ਕੋਈ ਰਾਗ ਉਚਾਰਨ ਕਰਨਾ ਤਾਂ ਮੰਗਲਾ ਚਰਨ ਪਹਿਲੇ ਹੈ। ਪਰ ਬਾਅਦ ਦੇ ਚੂੰਕਿ ਵਿਵਾਦ ਬਹੁਤ ਵੱਧ ਗਿਆ, ਬਹੁਤ ਵੱਧ ਗਿਆ, ਤੇ ਕਈ ਟਕਸਾਲਾਂ ਆਪਸ ਦੇ ਟਕਰਾਈਆਂ, ਤੋ ਬਕਾਇਦਾ ਨਾਪ ਕੇ ਦੇਖਿਆ ਗਿਆ ਵੀ ਉਹ ਜਿਹੜਾ ਸੱਜੇ ਪਾਸੇ ਜਿਤਨਾ ਥੱਲੇ ਜਾਂ ਜਿਤਨਾ ਉੱਪਰ ਲਿਖਿਆ ਆ ਉਸ ਢੰਗ ਨਾਲ ਹੀ ਲਿਖਿਆ ਜਾਏ, ਉਸ ਢੰਗ ਨਾਲ ਹੀ ਛਾਪਿਆ ਜਾਏ, ਵਰਨਾ ਇਹ ਮੰਗਲਾ ਚਰਨ ਉੱਪਰ ਥੱਲੇ ਨਹੀਂ ਲਿਖੇ ਹੋਏ, ਬਿਲਕੁਲ ਸੱਜੇ ਪਾਸੇ ਲਿਖੇ ਹੋਏ ਨੇ, ਹੱਥ ਨਾਲ ਲਿਖੇ ਹੋਏ ਨੇ। ਔਰ ਸਾਰੀ ਬੀੜਾਂ ਉਹਨਾਂ ਦਿਨਾਂ 'ਚ ਹੱਥ ਨਾਲ ਜੋ ਹੈ ਲਿਖੀਆਂ ਜਾਂਦੀਆਂ ਸਨ, ਤੇ ਹੁਣ ਜਿੱਥੇ ਜਿੱਥੇ ਉਹ ਹੱਥ ਨਾਲ ਲਿਖਿਆ ਥੋੜਾ ਜਿਹਾ ਉੱਪਰ ਹੈ ਉੱਥੇ ਤੇ ਮੰਗਲਾ ਚਰਨ ਉੱਪਰ ਕਰ ਦਿੱਤਾ ਗਿਆ ਤੇ ਜਿੱਥੇ ਜਿੱਥੇ ਉਹ ਸੱਜੇ ਪਾਸੇ ਲਿਖਿਆ ਥੋੜਾ ਜਿਹਾ ਥੱਲੇ ਪ੍ਰਤੀਤ ਹੁੰਦਾ ਉਹਨੂੰ ਰਾਗ ਦੇ ਤੇ ਮਹੱਲੇ ਦੇ ਥੱਲੇ ਲਿਖਿਆ ਗਿਆ। ਇਸ ਢੰਗ ਨਾਲ ਇਹ ਫੈਸਲਾ ਹੋਇਆ। ਖੈਰ ਇਹ ਲੰਬੀਆਂ ਚੌੜੀਆਂ ਗੱਲਾਂ ਵਿੱਚ ਮੈਂ ਤੁਹਾਡਾ ਬਹੁਤ ਸਾਰਾ ਵਕਤ ਜੋ ਹੈ ਨਾ ਲਵਾਂ। ਤੋ ਮੂਲ ਮੰਗਲ ਦਾ ਮਤਲਬ ਹੀ ਹੈ ਬੁਨਿਆਦੀ ਮੰਗਲ, ਮੂਲ ਮੰਤਰ, ਬੁਨਿਆਦੀ ਮੰਤਰ, ਜਿਸ ਦੇ ਆਧਾਰ ਦੇ ਉੱਤੇ ਸਭ ਕੁਝ ਖੜਾ ਕੀਤਾ ਗਿਆ ਹੋਵੇ। ਤੋ ਸਿੱਖ ਜਗਤ ਵਿੱਚ, ਗੁਰੂ ਘਰ ਵਿੱਚ ਇਹ ਮੂਲ ਮੰਗਲ ਹੈ, ਮੂਲ ਮੰਗਲਾਚਰਨ ਹੈ, ਮੂਲ ਮੰਤਰ ਹੈ, ਜਿਸ ਦੇ ਵਿੱਚ ਪਰਮਾਤਮਾ ਦੇ ਬੁਨਿਆਦੀ ਗੁਣਾਂ ਦਾ ਜ਼ਿਕਰ ਕਰ ਦਿੱਤਾ ਗਿਆ। ਤੋ ਚੂੰਕਿ ਦਾਸ ਪ੍ਰਥਮ ਇੱਕ ਦੋ ਦਫ਼ਾ ਜਪਜੀ ਸਾਹਿਬ ਦੀ ਕੁਝ ਪੌੜੀਆਂ ਅਤੇ ਮੂਲ ਮੰਤਰ ਦੇ ਅਰਥ ਆਪ ਜੀ ਦੇ ਸਾਹਮਣੇ ਕਰ ਚੁੱਕੇ ਹੈ, ਸਿਰਫ ਮੁਕਤਸਰ ਰੂਪ ਵਿੱਚ ਅਰਜ਼ ਕਰਾਂ। ਇੱਕ ਓਅੰਕਾਰ ਉਦਾਸੀ, ਇਸ ਨੂੰ ਉਹਨਾਂ ਦਾ ਬਹੁਤ ਸਾਰਾ ਪੱਖ ਕਾਰ ਨਹੀਂ ਪੜਦਾ, ਇੱਕ ਓਅੰ ਕਰਕੇ ਪੜਦਾ ਹੈ ਤੇ ਕਈਆਂ ਨਾਲ ਇਸ ਸੰਬੰਧ ਵਿੱਚ ਕਾਫੀ ਬਹਿਸ ਮੁਬਾਸਾ ਵੀ ਹੋਇਆ। ਉਹ ਕਹਿੰਦੇ ਨੇ ਸ਼ਬਦ ਇਹ ਧੁਨ ਇੱਕ ਓਅੰ ਹੈ, ਔਰ ਜਦ ਵੀ ਕਿਸੇ ਨੇ ਅਨਾਹਤ ਵਿੱਚ ਸੁਣੀ ਹੈ ਤੇ ਓਅੰ ਹੈ, ਲੇਕਿਨ ਚੂੰਕਿ ਲਿਖਤੀ ਮਿਲਦਾ ਹੈ ਓਅੰਕਾਰ ਪੂਰਾ ਲਿਖਤੀ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, ਤੇ ਬਕਾਇਦਾ ਇੱਕ ਬਾਣੀ ਹੈ ਜਿਸ ਬਾਣੀ ਦਾ ਨਾਂ ਹੈ ਓਅੰਕਾਰ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਾਣੀ ਹੈ, ਜਿਵੇਂ ਇਸ ਬਾਣੀ ਦਾ ਨਾਂ ਸੋਹਿਲਾ ਹੈ ਉਸ ਬਾਣੀ ਦਾ ਨਾਂ ਹੀ ਓਅੰਕਾਰ ਹੈ, ਦੱਕਣੀ ਓਅੰਕਾਰ, ਦੱਕਣੀ ਰਾਮ ਕੱਲੀ ਦੱਕਣੀ, ਕਿਉਂਕਿ ਰਾਮ ਕੱਲੀ ਵੀ ਦਕਸ਼ਣ ਦੀ ਅਲੱਗ ਹੈ, ਪੂਰਬ ਦੀ ਅਲੱਗ ਹੈ। ਤੋ ਦਕਸ਼ਣ ਭਾਰਤੀ ਸੰਗੀਤ ਦੀ ਜਿਹੜੀ ਰਾਮ ਕੱਲੀ ਹੈ ਉਹਦੇ ਸਤਿਗੁਰ ਨੇ ਇੱਕ ਬਾਣੀ ਉਚਾਰਨ ਕੀਤੀ ਹੈ ਜੋ ਵਾਸਤਵਿਕ ਉਸ ਬਾਣੀ ਦਾ ਨਾਮ ਹੈ ਓਅੰਕਾਰ, ਤੇ ਓਅੰਕਾਰ ਦੀ ਸਾਰੀ ਜੋ ਹੈ ਤਸ਼ਰੀਹ ਕੀਤੀ ਹੈ। ਕਾਰ ਕਹਿਣ ਲਾਇਨ ਨੂੰ, ਲਕੀਰ ਨੂੰ, ਤੋ ਊੜਾ ਪਾ ਕੇ ਉੱਪਰ ਜਿਹੜੀ ਲੰਬੀ ਲਕੀਰ ਖਿੱਚ ਦਿੱਤੀ ਹੈ ਇਹ ਕਾਰ, ਛੋਟਾ ਰੂਪ ਇੱਕ ਓਅੰਕਾਰ। ਜੈਨੀਆਂ ਦਾ ਇਹ ਗੁਰਮੰਤਰ ਹੈ ਓਅੰਕਾਰ, ਜੈਨੀ ਲੋਕ ਓਅੰਕਾਰ ਓਅੰਕਾਰ ਜਪਦੇ ਨੇ। ਸਨਾਤਨ ਮਤ ਦੇ ਵਿੱਚ ਵੀ ਇਹ ਸ਼ਬਦ ਮੌਜੂਦ ਹੈ ਓਅੰਕਾਰ, ਔਰ ਸਨਾਤਨ ਮਤ ਵਿੱਚ ਬਕਾਇਦਾ ਇੱਕ ਬਹੁਤ ਵੱਡਾ ਤੀਰਥ ਹੈ, ਉਸ ਤੀਰਥ ਦਾ ਨਾਂ ਵੀ ਓਅੰਕਾਰ ਹੈ, ਬਹੁਤ ਵੱਡਾ ਸ਼ਹਿਰ ਹੈ, ਉਸ ਸ਼ਹਿਰ ਦਾ ਨਾਂ, ਰੇਲਵੇ ਸਟੇਸ਼ਨ ਦਾ ਨਾਂ ਵੀ ਓਅੰਕਾਰ ਜੀ ਹੈ। ਤੋ ਇਸ ਤੇ ਕੁਝ ਤਵਾਰੀਖੀ ਸਬੂਤ ਮਿਲ ਗਏ ਨੇ ਕਿ ਗਾਲਬਨ ਇਹ ਸ਼ਬਦ 3-4 ਹਜ਼ਾਰ ਸਾਲ ਪੁਰਾਣਾ ਹੈ ਓਅੰਕਾਰ, ਔਰ ਕਿਸੇ ਨੇ ਆਪਣੇ ਅਨਾਹਤ ਵਿੱਚ ਇਸ ਨੂੰ ਸੁਣਿਆ ਤੇ ਕਈ ਧਰਮਾਂ ਦਾ ਇਹ ਗੁਰਮੰਤਰ ਬਣਿਆ। ਗੁਰੂ ਘਰ ਵਿੱਚ ਇਹ ਮੂਲ ਮੰਤਰ ਦਾ ਹਿੱਸਾ ਹੈ, ਪਰ ਥੋੜੇ ਜਿਹਾ ਵਡਿਆਈ ਦੇ ਨਾਲ, ਵੱਖਪਣੇ ਦੇ ਨਾਲ ਜਗਤ ਨਾਲੋਂ। ਇੱਕ ਓਅੰਕਾਰ, ਉੱਥੇ ਕੇਵਲ ਓਅੰਕਾਰ ਹੈ, ਏਕਾ ਜੋੜਿਆ ਸਤਿਗੁਰ ਨੇ। ਸਿੱਖ ਜਗਤ ਦੇ ਆਲਮ ਤੇ ਵਿਆਕਰਣ ਦੇ ਪੰਡਿਤ ਐਸਾ ਕਹਿੰਦੇ ਨੇ, ਕਿਉਂਕਿ ਓਅੰਕਾਰ 3 ਧੁਨੀਆਂ ਦੀ ਇੱਕ ਧੁਨੀ ਹੈ, 3 ਸ਼ਬਦਾਂ ਦੇ ਜੋੜ ਤੋਂ ਇੱਕ ਸ਼ਬਦ ਬਣਿਆ, ਆਕਾਰ, ਓਕਾਰ, ਮਕਾਰ। ਕੁਛ ਵੱਖ ਵੱਖ ਇਹ ਧੁਨੀਆਂ ਜੋ ਸੁਣੀਆਂ ਗਈਆਂ ਉਸਨੇ ਇੱਕ ਧੁਨੀ ਦਾ ਰੂਪ ਲੈ ਲਿਆ ਓਅੰਕਾਰ। ਅਰਥ ਉਸਦੇ ਕੀਤੇ ਗਏ ਸਨ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਸਹਿਜੇ ਸਹਿਜੇ ਜਿਨ੍ਹਾਂ ਨੇ ਇਸ ਧੁਨੀ ਨੂੰ ਸੁਣਿਆ ਸੀ ਤੇ ਸਮਝਿਆ ਸੀ, ਇਹ ਬੋਲ ਆ ਗਏ ਅਗਿਆਨੀਆਂ ਦੇ ਹੱਥ ਵਿੱਚ। ਅਕਸਰ ਬ੍ਰਹਮ ਗਿਆਨੀਆਂ ਦੇ ਬਚਨ ਉਹਨਾਂ ਦੇ ਫਿਰ ਅਰਥ ਮੇਰੇ ਜੈਸੇ ਬੰਦੇ ਕਰਦੇ ਨੇ, ਔਰ ਮੈਂ ਹਕੀਕਤ ਤੁਹਾਡੇ ਸਾਹਮਣੇ ਰੱਖਦੇ ਹਾਂ। ਹੁਣ ਜੋ ਸਤਿਗੁਰੂ ਦਾ ਇੱਥੇ ਅਨੁਭਵ ਹੈ ਤੇ ਕੋਈ ਵਰਣਨ ਨਹੀਂ ਕਰ ਸਕਦਾ ਤੇ ਨਾ ਮੈਂ ਕਰ ਸਕਦਾ, ਕਿਉਂਕਿ ਮੇਰੀ ਇਤਨੀ ਪਹੁੰਚ ਹੀ ਨਹੀਂ, ਮੇਰੀ ਇਤਨੀ ਸਮਝ ਨਹੀਂ। ਤੋ ਬ੍ਰਹਮ ਗਿਆਨੀਆਂ ਦੇ ਬੋਲ ਆ ਜਾਂਦੇ ਨੇ ਅਕਸਰ ਅਗਿਆਨੀਆਂ ਦੇ ਹੱਥ ਵਿੱਚ, ਰਸਕ ਬੰਦਿਆਂ ਦੇ ਬੋਲ ਆ ਜਾਂਦੇ ਨੇ ਅਕਸਰ ਬੇਰਸਕ ਪੁਰਸ਼ਾਂ ਦੇ ਕੋਲ। ਤੋ ਤੇ ਉਤਨਾ ਹੀ ਬਿਆਨ ਕਰਨਗੇ ਜਿਤਨੀ ਸਮਝ ਹੈ, ਉਤਨਾ ਹੀ ਕਹਿਣਗੇ ਜਿਤਨਾ ਉਹ ਜਾਣਦੇ ਨੇ। ਇਸ ਵਾਸਤੇ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਗੁਰੂ ਨਾਨਕ ਨੇ ਇਹੀ ਆਖਿਆ, ਤੇ ਜਿਹੜਾ ਦਾਅਵਾ ਕਰੇ ਉਹ ਸਤਿਗੁਰ ਦੀ ਹਜ਼ੂਰੀ 'ਚ ਬੈਠ ਕੇ ਬਹੁਤ ਵੱਡਾ ਝੂਠ ਬੋਲਦਾ ਹੈ। ਹਾਂ, ਅਗਰ ਕੋਈ ਉਸੇ ਸਟੇਜ 'ਤੇ ਪਹੁੰਚਿਆ, ਉਸੇ ਅਵਸਥਾ ਵਿੱਚ ਪਹੁੰਚਿਆ ਜਿਸ ਅਵਸਥਾ ਵਿੱਚ ਇਹ ਖਸਮ ਦੀ ਬਾਣੀ ਪ੍ਰਗਟ ਹੋਈ ਹੈ, ਤਾਂ ਤੇ ਅਰਥ ਕਹਿ ਦਈਏ ਗੁਰੂ ਆਸ਼ੇ ਅਨੁਸਾਰ ਨੇ, ਵਰਨਾ ਇੰਜ ਆਖਣਾ ਪਏਗਾ ਆਪ ਆਪਣੇ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਦੇਤੀ। ਕਹਿੰਦੇ ਨੇ ਭਾਈ ਮਨੀ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਵੀ ਕੀਤੀ ਸੀ, ਪਾਤਸ਼ਾਹ ਬਾਣੀ ਦੇ ਅਰਥ ਕਰ ਦਿਓ, ਤੁਸੀਂ ਆਪ ਕਰ ਲਓ, ਮਿਹਨਤ ਕਰੋ ਥੋੜ੍ਹੀ, ਤਾਂ ਕਿ ਅਰਥਾਂ ਦਾ ਵਿਵਾਦ ਨਾ ਖੜਾ ਹੋਵੇ। ਸਾਹਿਬ ਕਹਿਣ ਲੱਗੇ, ਨਹੀਂ, ਇਹ ਇਤਨਾ ਗਹਿਰਾ ਸਾਗਰ ਹੈ ਜਿਹਦੀ ਕੋਈ ਸਤਾ ਨਹੀਂ, ਤੇ ਜਿਹੜਾ ਜਿਤਨੀ ਡੁਬਕੀ ਲਾ ਲਵੇਗਾ ਉਹਨੂੰ ਉਤਨੇ ਅਰਥਾਂ ਦੀ ਸਮਝ ਆ ਜਾਏਗੀ। ਔਰ ਇਹਦੀ ਤਹਿ ਨਹੀਂ ਹੈ। ਇਸ ਵਾਸਤੇ ਮੈਂ 50 ਟੀਕੇ ਜਪਜੀ ਸਾਹਿਬ ਦੇ ਵੇਖੇ ਨੇ, ਇੱਕ ਦੂਜੇ ਨਾਲ ਨਹੀਂ ਮਿਲਦਾ, ਦੂਜਾ ਤੀਜੇ ਨਾਲ ਨਹੀਂ, ਤੀਜਾ ਚੌਥੇ ਨਾਲ ਨਹੀਂ। ਤੇ ਮੇਰੀ ਜ਼ਮੀਰ ਇਹ ਵੀ ਨਹੀਂ ਕਹਿੰਦੀ ਕਿ ਉਹਨਾਂ 'ਚ ਕੋਈ ਗਲਤ ਹੈ, 50 ਦੇ 50 ਠੀਕ ਨੇ, ਗਲਤ ਇੱਕ ਵੀ ਨਹੀਂ। ਤੇ ਗਜ਼ਬ ਦੀ ਗੱਲ ਇਹ ਹੈ ਕਿ 50 ਆਪਸ ਵਿੱਚ ਮਿਲਦੇ ਵੀ ਕੋਈ ਨਹੀਂ। ਭਾਈ ਵੀਰ ਸਿੰਘ ਜੀ ਦਾ ਕੋਈ ਮੇਲ ਭਾਈ ਸੰਤੋਖ ਸਿੰਘ ਜੀ ਦੇ ਨਾਲ ਨਹੀਂ ਹੈ, ਜੋ ਉਹਨਾਂ ਨੇ ਗਰਭ ਗਜਨੀ 'ਚ ਲਿਖਿਆ ਹੈ। ਤੇ ਭਾਈ ਸੰਤੋਖ ਸਿੰਘ ਜੀ ਦਾ ਕੋਈ ਮੇਲ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਨਹੀਂ ਹੈ। ਸਾਹਿਬ ਸਿੰਘ ਦਾ ਕੋਈ ਮੇਲ ਉਦਾਸੀਆਂ ਨਾਲ ਨਹੀਂ ਹੈ। ਉਦਾਸੀਆਂ ਦੇ ਕੀਤੇ ਹੋਏ ਟੀਕੇ ਦਾ ਕੋਈ ਮੇਲ ਨਹੀਂ ਹੈ ਫਰੀਦਕੋਟੀਆਂ ਦੇ ਟੀਕੇ ਨਾਲ, ਜੋ ਮਹਾਰਾਜਾ ਫਰੀਦਕੋਟ ਨੇ ਕਰਾਇਆ, ਅੱਜ ਵੀ ਮੌਜੂਦ ਹੈ, ਪੰਜਾਬ ਗੌਰਮੈਂਟ ਨੇ ਛਾਪ ਦਿੱਤਾ। ਨਿਰਮਲਿਆਂ ਦੇ 'ਚ ਪੰਡਿਤ ਗਣੇਸ਼ਾ ਸਿੰਘ ਨੇ ਤੇ ਹੋਰ ਅਨੇਕਾਂ ਆਲਮਾਂ ਨੇ ਤੇ ਪੰਡਿਤ ਸੁੱਚਾ ਸਿੰਘ ਜੀ ਨੇ ਹੋਰ ਢੰਗ ਦੇ ਅਰਥ ਕੀਤੇ ਨੇ। ਔਰ ਹੈਰਾਨਗੀ ਹੋ ਜਾਂਦੀ ਹੈ, ਸੋਢੀ ਤੇਜਾ ਸਿੰਘ, ਇਸ ਤੋਂ ਇਲਾਵਾ ਹੋਰ ਅਨੇਕਾਂ ਆਲਮਾਂ ਨੇ, ਪੰਡਿਤ ਨਰੈਣ ਸਿੰਘ ਮੁਜੰਗਾਂ ਵਾਲੇ ਨੇ, ਕਿਸ ਕਿਸ ਦਾ ਨਾਂ ਗਿਣੀਏ, ਜਪਜੀ ਸਾਹਿਬ ਦੇ ਇਤਨੇ ਅਰਥ ਔਰ ਇੱਕ ਦੂਜੇ ਨਾਲ ਮਿਲਦਾ ਨੇ, ਦੂਜਾ ਤੀਜੇ ਨਾਲ ਮਿਲਦਾ ਨੇ। ਤਾਂ ਆਮ ਬੰਦਾ ਤੇ ਕਹਿ ਦੇਗਾ ਕਿ ਕਰੀਬਨ ਕਰੀਬਨ ਜਾਂ ਤੇ ਫਿਰ ਸਾਰੇ ਹੀ ਸੱਚ ਨੇ ਜਾਂ ਸਾਰੇ ਹੀ ਝੂਠ ਨੇ, ਕਿਉਂਕਿ ਮਿਲਦੇ ਨੇ, ਇੱਕ ਦੂਜੇ ਨਾਲ ਮਿਲਦਾ ਨਹੀਂ, ਦੂਜਾ ਤੀਜੇ ਨਾਲ ਨਹੀਂ ਮਿਲਦਾ। ਤਾਂ ਜੋ ਕੁਛ ਨਿੱਕੇ ਜਿਹੇ ਅਨੁਭਵ ਦੇ 'ਚ ਗੱਲ ਆਈ ਹੈ, ਸਾਰੇ ਠੀਕ ਨੇ, ਕਿਉਂਕਿ ਇਹ ਐਸਾ ਸਾਗਰ ਹੈ, ਇਹਦੀ ਤਹਿ ਤੇ ਹੈ ਕੋਈ ਨਹੀਂ। ਜਿਹੜਾ ਜਿਤਨਾ ਚਲਾ ਗਿਆ ਗਹਿਰਾ, ਉਹਨੂੰ ਉਤਨੀ ਵਿਚਾਰ ਹੱਥ 'ਚ ਆ ਗਈ ਹੈ। ਤਾਂ ਪੰਡਿਤ ਨਰੈਣ ਸਿੰਘ ਨੇ 20 ਸਾਲ ਮਿਹਨਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਛ ਹਿੱਸਿਆਂ ਦਾ ਟੀਕਾ ਕੀਤਾ, ਤਰਜਮਾ ਕੀਤਾ, ਲੇਕਿਨ ਉਹ ਅਰਥ ਭਾਈ ਸੰਤੋਖ ਸਿੰਘ ਨਾਲ ਨਹੀਂ ਮਿਲਦੇ, ਪੁਰਾਣੇ ਟੀਕਿਆਂ ਨਾਲ ਨਹੀਂ ਮਿਲਦੇ, ਪ੍ਰਿੰਸੀਪਲ ਸਾਹਿਬ ਸਿੰਘ ਦੇ ਨਹੀਂ ਮਿਲਦੇ, ਭਾਈ ਵੀਰ ਸਿੰਘ ਦੇ ਨਹੀਂ ਮਿਲਦੇ, ਫਰੀਦਕੋਟੀਆਂ ਦਾ ਟੀਕਾ ਮੇਲ ਨਹੀਂ ਖਾਂਦਾ, ਸਭ ਵੱਖ ਵੱਖ ਪ੍ਰਤੀਤ ਆਉਂਦੇ ਨੇ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਇਹ ਕਿਹਾ, ਬਿਲਕੁਲ ਠੀਕ ਕਿਹਾ, ਮਨੀ ਸਿੰਘ, ਜਿਸ ਦੀ ਬੁੱਧ ਜਿਤਨੀ ਗਹਿਰੀ ਡੁਬਕੀ ਲਾ ਲਵੇਗੀ, ਵਿਚਾਰ ਉਤਨੀ ਪੱਲੇ ਪੈ ਜਾਏਗੀ। ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਇਹੀ ਵਿਚਾਰ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਕੋਈ ਬੰਦਾ ਐਸਾ ਨਹੀਂ ਕਹਿ ਸਕਦਾ ਕਿ ਗੁਰੂ ਨਾਨਕ ਦੇ ਇਸ ਸ਼ਬਦ ਦੀ ਵਿਚਾਰ ਦਾ ਅਸੀਂ ਭੋਗ ਪਾ ਦਿੱਤਾ, ਸਮੇਂ ਦਾ ਭੋਗ ਪਿਆ, ਇਹ ਬੰਦੇ ਤੇਰੇ ਦਿਮਾਗ ਦਾ ਭੋਗ ਪੈ ਗਿਆ, ਤੇਰੀ ਸੋਚਣ ਸ਼ਕਤੀ ਦਾ ਭੋਗ ਪੈ ਗਿਆ, ਗੁਰੂ ਨਾਨਕ ਦੇ ਸ਼ਬਦ ਦਾ ਭੋਗ ਨਹੀਂ ਪਿਆ। ਉਹ ਤੇ ਤੇਰੇ ਜੈਸੇ ਕਰੋੜਾਂ ਦਿਮਾਗ ਵੀ ਆ ਜਾਣ ਤਾਂ ਵੀ ਨਹੀਂ ਭੋਗ ਪਾ ਸਕਣਗੇ। ਇਹ ਤੇ ਅਥਾਹ ਸਾਗਰ ਹੈ ਜਿਹਦੀ ਤਹਿ ਨਹੀਂ ਲੱਭੀ ਜਾ ਸਕਦੀ, ਜਿਹਦੀ ਤਹਿ ਦੇ 'ਚ ਨਹੀਂ ਪਹੁੰਚਿਆ ਜਾ ਸਕਦਾ। ਤਾਂ ਮੈਂ ਅਰਜ਼ ਕਰਾਂ, ਉਸੇ ਪਰੰਪਰਾ ਨੂੰ ਮੁੱਖ ਰੱਖਦੇ ਹੋਇਆਂ, ਦਿਲੀ ਗੱਲ, ਆਪਣਾ ਵੀ ਕੋਈ ਦਾਅਵਾ ਨਹੀਂ ਕਿ ਗੁਰੂ ਆਸ਼ੇ ਅਨੁਸਾਰ ਅਰਥ ਆਉਣਗੇ। ਗੁਰੂ ਦੀ ਗੱਲ ਗੁਰੂ ਜਾਣੇ, ਅਕਾਲ ਪੁਰਖ ਜਾਣੇ, ਜਿਤਨੀ ਸਮਝ, ਜਿਤਨੇ ਅਰਥ ਆਉਂਦੇ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਤੇ ਕੋਈ ਦਾਅਵਾ ਨਹੀਂ ਕਿ ਗੁਰੂ ਆਸ਼ੇ ਅਨੁਸਾਰ ਮੈਂ, ਗੁਰੂ ਦੀ ਗੱਲ ਗੁਰੂ ਜਾਣੇ, ਇਤਨਾ ਅਥਾਹ ਸਾਗਰ। ਤੇ ਜੇ ਗੁਰੂ ਦੇ ਆਸ਼ੇ ਦੀ ਸਮਝ ਆ ਗਈ, ਫਿਰ ਤੇ ਬੰਦਾ ਬ੍ਰਹਮ ਗਿਆਨੀ ਹੋ ਗਿਆ, ਫਿਰ ਤੇ ਪਹੁੰਚ ਗਿਆ, ਫਿਰ ਤੇ ਟਿਕਾਣੇ ਤੇ ਪਹੁੰਚ ਗਿਆ, ਮੰਜ਼ਲੇ ਮਕਸੂਦ ਤੇ ਪਹੁੰਚ ਗਿਆ। ਤੇ ਇਸ ਤਰ੍ਹਾਂ ਦੀ ਪਹੁੰਚ ਦਾ ਆਪਣਾ ਕੋਈ ਦਾਅਵਾ ਨਹੀਂ। ਤਾਂ ਮੁਖਤਸਰ ਮੈਂ ਅਰਜ਼ ਕਰਾਂ, ਓਅੰਕਾਰ ਦੀ ਧੁਨ ਜੋ ਅਨਾਹਦ ਨਾਦ ਦੇ ਰੂਪ ਵਿੱਚ ਮਹਾਂਪੁਰਸ਼ਾਂ ਨੇ ਸੁਣੀ, ਸੰਸਕ੍ਰਿਤ ਗ੍ਰੈਮਰ ਦੇ ਗਿਆਨੀਆਂ ਨੇ ਇਸ ਨੂੰ ਨਿਖੇੜ ਕੇ 3 ਸ਼ਬਦਾਂ ਦੀ ਇੱਕ ਧੁਨ ਦੱਸੀ ਤੇ ਇਹਦੇ ਅਰਥ ਕੀਤੇ, ਅਕਾਰ ਉਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਇਹ ਕੀਮਤੀ ਬੋਲ ਆ ਗਏ ਅਗਿਆਨੀਆਂ ਦੇ ਹੱਥ 'ਚ, ਤੇ ਉਹਨਾਂ ਨੇ ਫਿਰ ਅਰਥ ਇਸ ਦੇ ਕਰ ਦਿੱਤੇ ਕਿ ਵਾਕਈ ਕੋਈ 3 ਰੱਬ ਨੇ, ਉਤਪਤੀ ਕਰਨ ਵਾਲਾ ਵੱਖ ਹੈ, ਪਾਲਣਾ ਕਰਨ ਵਾਲਾ ਵੱਖ ਹੈ, ਨਾਸ ਕਰਨ ਵਾਲਾ ਵੱਖ ਹੈ। ਜਿਨ੍ਹਾਂ ਨੇ ਅਨਾਹਤ ਧੁਨ ਵਿੱਚ ਉਹ ਓਅੰਕਾਰ ਨੂੰ ਸੁਣਿਆ ਸੀ, ਉਹਨਾਂ ਦੇ ਅੰਦਰ ਤੇ ਇਹ ਪ੍ਰਤੀਤ ਜਾਗੀ ਸੀ ਵੀ 3 ਕੰਮ ਜਗਤ ਵਿੱਚ ਹੋ ਰਹੇ ਨੇ, ਵਸਤੂਆਂ ਤੇ ਜੀਵ ਜੰਮ ਰਹੇ ਨੇ, ਵਸਤੂਆਂ ਤੇ ਜੀਵ ਟਿਕ ਰਹੀਆਂ ਨੇ ਤੇ ਫਿਰ ਮਿਟ ਰਹੀਆਂ ਨੇ। ਕੰਮ 3 ਤਰ੍ਹਾਂ ਦੇ ਹੋ ਰਹੇ, ਵਸਤੂਆਂ ਦਾ ਜਨਮ ਹੋ ਰਿਹਾ, ਜੀਵਾਂ ਦਾ ਜਨਮ ਹੋ ਰਿਹਾ, ਜੀਵ ਕੁਛ ਦਿਨ ਟਿਕਦੇ ਨੇ, ਵਸਤੂਆਂ ਕੁਛ ਦਿਨ ਟਿਕਦੀਆਂ ਨੇ, ਫਿਰ ਮਿਟ ਜਾਂਦੀਆਂ ਨੇ। ਇਹ 3 ਕੰਮ ਹੋ ਰਹੇ, ਇਹ 3 ਤਰ੍ਹਾਂ ਦਾ ਪਸਾਰਾ ਜਗਤ ਵਿੱਚ ਹੋ ਰਿਹਾ। ਸੂਰਜ ਜੰਮ ਰਹੇ ਨੇ, ਸੂਰਜ ਟਿਕ ਰਹੇ ਨੇ, ਸੂਰਜ ਮਿਟ ਰਹੇ ਨੇ, ਅਨੰਤ ਸੂਰਜ ਮਿਟ ਚੁੱਕੇ ਨੇ, ਕਈ ਮਿਟਣਗੇ। ਈਸਾਈਅਤ ਦੀ ਇਹ ਗੱਲ ਬਿਲਕੁਲ ਬਚਕਾਨਾ ਜਿਹੀ ਲੱਗਦੀ ਹੈ ਵੀ ਇਹ 4000 ਸਾਲ ਹੋਏ ਨੇ ਇਸ ਪ੍ਰਿਥਵੀ ਨੂੰ ਬਣਿਆ, ਜ਼ਮੀਨ ਨੂੰ ਬਣਿਆ। ਤੇ ਚਲੋ ਜਦੋਂ ਹਜ਼ਰਤ ਈਸਾ ਨੇ ਆਖਿਆ ਗਾਲਬਨ 2000 ਸਾਲ ਇਹ ਵੀ ਹੋ ਗਏ, ਤੇ ਇਸ ਹਿਸਾਬ ਨਾਲ 6000 ਸਾਲ ਬਣਦੇ ਨੇ ਵੀ ਇਹ ਜ਼ਮੀਨ ਬਣੀ ਹੈ 6000 ਸਾਲ। ਤੇ ਈਸਾਈਆਂ ਦੇ ਇਹ ਬੋਲ ਤੇ ਬਿਲਕੁਲ ਥੋਥੇ ਤੇ ਉੱਪਰ ਹੋਏ ਨੇ। ਕੁਝ ਐਸੀਆਂ ਚੀਜ਼ਾਂ ਮਿਲੀਆਂ ਨੇ ਜੋ 1000 ਸਾਲ ਪੁਰਾਣੀਆਂ ਨੇ, ਉਹਦੇ ਸਬੂਤ ਮੁਹੱਈਆ ਹੋ ਗਏ।
اور یہ زمین صرف 6,000 سال دی ہے بنی، بچکانا جی گل ہے، بچیاں والی جو ہے گل ہے۔ اتھے ایک گل سپشٹ آتی ہے کہ بہت گہرے تل چو کوئی دھن نہیں اٹھی، لیکن اتنی گل ضرور ہے کہ زمین مٹے گی، یہ دی عمر ہے، یہ پیدا ہوئی سی، یہ ٹکی ہوئی ہے، یہ مٹے گی۔ گٹنت دیپنگ گٹنت روپنگ گٹنتر اوسس نکھتر گگنگ، صاحب کہندے نے گٹ رہے ہے سورج، اے چندرما، اے پرتھوی، تے جے گٹ رہی ہے تے مٹے گی، جمی ہے، ٹکی ہے، ٹک کے گٹ رہی ہے، گٹ کے مٹ جائے گی۔ کام اے تین طرح دے جگت وچ ہو رہے ہیں۔ انبھوی نو اے پرتیت ہویا کہ کچھ جم رہا ہے، کچھ ٹک رہا ہے، مٹ رہا ہے، تو او انکار دی دھن اس دے اندروں پیدا ہوئی۔ تے بعد وچ اے قیمتی بول کھما کرنی اگیانیاں دے ہتھ آ گیا۔ اکثر برہم گیانیاں دے بول صرف دماغی تل تے جین والے منکھاں دے ہاتھ چ آ جاندے نے، پر وہ اپنے ڈھنگ نال ارتھ کردے نے، وکھیویں بہت وڈے کھڑے ہو جاندے نے۔ تو وکھیویں کھڑے ہو گئے، انہاں نے تین رب بنا دیتے، برہما وشن مہیش۔ برہما اتپتی کر رہا ہے، وشنو پالنا کر رہا ہے، شنکر ناس کر رہا ہے۔ تین رب پوجے گئے اور پوجے جا رہے ہیں، اج بھی پوجے جا رہے ہیں، جس وچ وشنو دے مندر بہت زیادہ نے، شنکر دے مندر بہت زیادہ نے۔ سمچے بھارت دا داس نے بھرمن کیتا ہے، برہمے دا ایک کوئی مندر میں ویکھے اور نہیں ہے، کدھرے بھی نہیں ہے، کسی وڈے تیرتھ تے برہمے دا کوئی مندر نہیں ہے۔ وشنو دے ہے گے نے، یا وشنو دے انسا ماتر جو اوتار ہوئے نے انہاں دے نے، یا شیو جی دے نے۔ حیرانگی دی گل، اے اتپتی کرن والا سارے سنسار نو برہما، تے برہما دا کوئی مندر نہیں۔ اتپتی تے ہو گئی، ہن اودے نال کم کی، گل ختم۔ جنم تے ہو گیا، ہن برہمے نال تے کوئی کم نہیں، ہن تے جیونا ہے تے مرنا ہے، ہن تے وشنو نال کم ہے، شیو جی نال کم ہے، تے جنہاں نال کم ہے انہاں دی پوجا کرنی، او تے ہو گئی گھٹنا، لنگ گیا برہما، تے لنگ گیا، اودے نال کی سمبندھ، جنم تے ہو گیا، اودے کول کی لینا دینا۔ وشنو نے پالنا کرنی ہے، پوجا کریے پالنا ہوندی رہے، تے موت کرنی ہے شیو جی نے، تو یہ بھی پوجا کریے چھتی موت نہ آوے، ذرا دور رہے سڈے گھر تو۔ این گل ہے، وشنو کی پوجا اس واسطے ہوئی سڈے گھر آوے، تے شیو جی کی پوجا اس واسطے ہوئی گھر تو دور رہے ذرا، این گل ہے اور کچھ نہیں۔ ایک نے ناش کرنا ہے، ایک نے پالنا کرنی ہے، دوہاں نال کم پینا ہے، دوہاں نال پالا جو ہے پینا ہے، لازمی پالا پینا ہے، اس تو بنا جیون ہو نہیں سکتا۔ تو جنہیں پالنا کرنی ہے وہی پوجا رج کے ہوئی ہے، پالنا کرتا رہے، تو جنہیں موت کرنی ہے وہی بھی رج کے پوجا ہوئی، بہت بڑے مندر نے شیو جی دے، اور پوجا اس واسطے بھی سارے گھر تو ذرا دور رہے۔ گل جڑی اتنی ہے، مول جڑی گل ہے اتنی ہے۔ برہما جنم تے ہو گیا، ہوں وہ کام کی ہے، اس واسطے برہمے کا کوئی مندر نہیں۔ انج تین دیوتیاں دی دھارنا ہے، بے ایک اتپتی کر رہا ہے، ایک پالنا کر رہا ہے، ایک ناش کر رہا ہے۔ آیا گرو نانک کا زمانہ، آپ نے اوہنکار دی دھن نال ایکا جوڑیا، ایک اوہنکار، یا انج کہہ لو اے الہام، اے خسم دی بانی، اے اناہد ناد، گرو نانک دے اندر جو پرگٹ ہویا ایک اوہنکار، وہ ایک ہے۔ ایک تو پالنا ہو رہی ہے، ایک تو اتپتی ہو رہی ہے، ایک تو ناس ہو رہے، ایک اوہنکار۔ اور جو ایک ہے جس تو اتپتی پالنا تے ناس ہو رہا ہے، وہ ست سروپ ہے، تے جو ست سروپ ہے وہ گرو ہے، جگت دا پریرک داتا ہے، جگت نو گیان دین والا ہے۔ آد انت ایک اوتارا، سوئی گرو سمجھو ہمارا۔ جتھے ایک تو اتپتی پالنا تے ناس ہو رہا ہے وہ ست سروپ ہے، وہ گرو ہے، جتھے وہ گرو ہے اتھے وہ پرساد ہے، دیالو ہے، دیا دا گھر ہے، دیا اس دا سبھاؤ ہے، اس دی ہوند ست ہے، او دا سبھاؤ کی ہے پرساد، او دی دین کی ہے گرو پریرنا گیان، او دی دین کی ہے جیون زندگی، تن دے تل دی اس دی دین زندگی، من دے تل دی اس دی دین گیان گرو ہے، پھر اس دا سبھاؤ کی ہے پرساد دیالو ہے۔ سمچا مول منتر لئیے تے اس کافی سما لگ جائے گا، اسی روپ وچ ایتھے جو لکھیا ہویا چھوٹے روپ وچ، ایک اونکار ستگر پرساد، وہ ایک ہے، ایک تو پالنا اتپتی تے ناس ہو رہا ہے، وہ ست سروپ ہے، اور وہ جڑا ست سروپ ہے وہ گرو ہے، پریرنا دیندا ہے، گیان دیندا ہے۔ اپرم پر پار برہم پرمیشر، نانک گر ملیا سوئی جیو۔ گرو نانک دے اندر خسم بولے نے، خسم کی بولیا، گیان شبد دون، تو او گرو روپ ہے، जिथे वो सत गुरु है उथे उसका सुभाव है प्रसाद दयालु दया की मूर्ति उस कठोरता नहीं है उस दया है उस खेमा है उस बर्दाश्त का मादा है। इस वास्ते कहने जब कोई खिमावान हो जाए जब कोई दयालु हो जाए तो कहने ये अंदर रब प्रगट होया ये अंदर परमात्मा प्रगट होया क्योंकि परमात्मा के गुण प्रगट होना परमात्मा प्रगट होना है परमात्मा के सुभाव का प्रगट होना परमात्मा वर्गे सुभाव का हो जाना इंज कह लो ये परमात्मा का प्रगट होना है। तो इत्थे तक ते ए मूल मंत्र मूल मंगल छोटा सोहेला खुशी दे गीत ते खुशी का गीत जो गुरु नानक देव जी महाराज ने उच्चारण किया है सिर्फ प्रथम पंक्ति एक पंक्ति दे मैं अर्थ कर दे हूं समा काफी हो गया ते कल मैं खुलासा करांगा पहले शब्द का। जय घर कीरत आखिए करते का होए विचारो सोहेला खुशी दे गीत किथे गाई है ये खुशी दे गीत किथे सुनी है खुशी दे गीत गा सकी है विचार किथे करिए महाराज कहिंदे जय घर कीरत आखिए जिस घर दे च उस करते दी कीर्ति आखी जांदी है उसका कीर्तन होंदा है ते उसकी विचार होंदी है ये खुशी दे सोहले तो उत्थे गा ते इस खुशी दी विचारां नूं तो उत्थे सुन भाव सतसंग भाव गुरु द्वारे होए सोजी पाए सी जिथे बैठ के उस सच दी विचार होवे जिथे बैठ के उस सच दी कीर्ति होवे उस घर दे च उस खुशी दे सोहले नूं तो सुन उदी जो है तू विचार कर। जय घर कीरत आखिए जिस घर दे च जिस सतसंग रूपी घर दे च जिस एकत्रता दे च उस परिपूर्ण परमात्मा दी कीर्ति आखी जा रही है उसका जस गायन हो रहा है ते करते का होए विचारो ते करते दियां विचारां हो रही। मैं एक निकी जी अर्ज करा जो मनुख की विचार का हिस्सा बन जाए वही जगत दे च है बाकी जगत दे च नहीं है कुछ भी नहीं है। जो साड़ी विचार का हिस्सा बन गया वह है बाकी नहीं है। जो साड़ी सोचनी का हिस्सा बन गया वह है बाकी नहीं है। जो साड़े मन का हिस्सा बन गया वह है बाकी नहीं है। भगत कबीर जी महाराज नूं पुछिया गया तुसीं रब नूं किवें जाणिया आपने सिर्फ दो पंक्तियां च गल मुकाई है कहो कबीर मन मानिया तौ हर जाणिया मन मन गया परमात्मा साड़ी सोचनी का हिस्सा बन गया साड़े विचारां का हिस्सा बन गया असीं जाण लिया असीं जुड़ गए उस नाल। तो जिस घर विच करते पुरख की विचार हो रही है उस करते दी और जिस घर विच उसकी कीर्ति हो रही है उसका कीर्तन हो रहा है उसकी विचार हो रही है ये दो गल्लां गुरु घर विच प्रधान विचार ते कीर्तन। कीर्तन जिस विच अफुर हो जाना अडोल हो जाना विचार जिस विच सोचना कीर्तन विच सोचना नहीं है। निर्वाण कीर्तन गाओ करते का निमक सिमरत जित छूटे कीर्तन सुनदे होया अगर कोई अर्थ बोध विच खो जाए वे शब्द के अर्थ की ने ये पंक्ति जो रागी सिंह गायन कर रहा है ये अर्थ की होंगे तो अर्थां च खो जाएगा करते की कीर्ति च नहीं खो सकेगा करते पुरख नाल नहीं जुड़ सकेगा। तू विचार अर्ग कर कीर्तन केवल सुन उस करते का कीर्तन केवल सुन उस नाल जुड़न का वसीला बना विचार उसनु अपने मन का हिस्सा बना अपनी सोचने का हिस्सा बना। तो ये दो तरीके ने तो साहब कहने जय घर कीरत आखिए जिस घर विच उसकी कीर्ति आखी जाती है भाव गायन की जाती है ते करते का होए विचारो ते करते पुरख दियां विचारां होंदियां जिस घर विच बैठ गए तित घर गाओ सोहेला सिमरो सिरजन हारो उस घर विच ये खुशी दे गीत गाओ उस घर विच इस तरह के गीत की विचार करो उस सिरजनहार नूं सिमरो उस घर विच भाव उस सत्संग रूपी घर विच। बाकी पंक्तियां दे विचार कल कर देंगे काफ़ी समा हो गया तुसी दूर दूर तक घरां विच जाना हुंदा ते थानूं लेट ना करिए। साहिब गुरु नानक देव जी महाराज रहमत करन गालबन ये चार पंज शब्द ने ते चार पंज दिनां दे जिवें सतगुरु देव जी महाराज ने मेहर वरताई तुच्छ बुद्धि अनुसार अर्थ भाव अर्थ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ। ਜੋ ਕੁਛ ਆਪਨੇ ਸਰਵਨ ਕੀਤਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਦੇ ਹਿਰਦੇ ਵਿੱਚ ਵਸਾਵਨ ਅਤੇ ਸਾਰਿਆਂ ਨੂੰ ਇਸ ਖੁਸ਼ੀ ਦੀ ਦਾਤ ਬਖਸ਼ਣ। ਕਿਉਂਕਿ ਇਸ ਬਾਣੀ ਦਾ ਨਾਂ ਸਤਿਗੁਰ ਨੇ ਖੁਸ਼ੀ ਦੇ ਗੀਤ ਰੱਖਿਆ ਹੈ ਸੋਹਿਲਾ ਖੁਸ਼ੀ ਦੇ ਗੀਤ ਅਤੇ ਮੈਂ ਫਿਰ ਲਫ਼ਜ਼ ਚੇਤੇ ਕਰਾ ਦਿਆਂ ਔਰ ਚੇਤੇ ਰਹਿਣੇ ਚਾਹੀਦੇ ਨੇ ਜਿਸ ਦਿਨ ਮੌਤ ਖੁਸ਼ੀ ਬਣ ਜਾਂਦੀ ਹੈ ਜ਼ਿੰਦਗੀ ਸਫਲ ਹੋ ਗਈ जिस दिन मौत खुशी बन गई वाकई इस बंदे ने कीर्तन सोहेला गा लिया सोहेला गा लिया खुशी दे गीत इसने गा लेने वाकई उसने गाया ਅੱਧੀ ਰਾਤ ਬਤੀਤ ਹੋਈ ਤੇ ਜਦ ਮੈਂ ਇਤਿਹਾਸ ਪੜ੍ਹਿਆ ਤੂੰ ਸਬਰ ਦੀ ਦਾਦ ਦੇਣੀ ਪਏਗੀ ਅਕਬਰ ਦੇ ਲਈ ਕਿ ਉਡੀਕਦਾ ਰਿਹਾ ਕਦੋਂ ਗਾਏਗਾ ਨਹੀਂ ਤੇ ਇਤਨਾ ਸਮਰਾਟ ਮੁਗਲੇ ਆਜ਼ਮ ਤੇ ਇਤਨਾ ਸੁਖ ਰਹਿਣਾ ਥੋੜ੍ਹੀ ਜਿਹੀਆਂ ਗੱਲ ਤੇ ਬੇਚੈਨ ਹੋ ਸਕਦਾ ਸੀ ਵਾਪਸ ਜਾ ਸਕਦਾ ਸੀ ਉਹਦੇ ਸਬਰ ਨੂੰ ਦਾਦ ਦੇਣੀ ਪਏਗੀ ਜਦੋਂ ਗਾਇਆ ਹੈ ਵਿਸਮਾਦ ਤਾਰੀ ਹੋ ਗਿਆ ਤਾਂ ਅਕਬਰ ਨੇ ਪਹਿਲਾ ਪ੍ਰਸ਼ਨ ਤਾਨਸੇਨ ਤੇ ਇਹ ਕੀਤਾ ਤੇਰੀ ਗਾਇਕੀ ਤੇ ਇਤਨਾ ਰਸ ਕਿਉਂ ਨਹੀਂ ਤੇਰੀ ਗਾਇਕੀ ਇਤਨੀ ਬੁਲੰਦ ਕਿਉਂ ਨਹੀਂ ਇਹ ਪਹਿਲਾ ਪ੍ਰਸ਼ਨ ਸੀ ਅਕਬਰ ਦਾ ਮੁਦਤਾਂ ਤੋਂ ਸੁਣਦਾ ਆ ਰਿਹਾ ਸੀ ਤਾਨਸੇਨ ਨੂੰ ਤੇਰੀ ਗਾਇਕੀ ਦੇ ਚ ਇਤਨੀ ਪਰਵਾਜ਼ ਕਿਉਂ ਨਹੀਂ ਹੈ ਇਤਨੀ ਬੁਲੰਦ ਕਿਉਂ ਨਹੀਂ ਹੈ ਤਾਨਸੇਨ ਨੇ ਕਹਿ ਦਿੱਤਾ ਗੱਲ ਸਪਸ਼ਟ ਹੈ ਹਰੀਦਾਸ ਗਾਉਂਦੇ ਨੇ ਪਰਮਾਤਮਾ ਵਾਸਤੇ ਮੈਂ ਗਾਉਂਦਾ ਤੇਰੇ ਵਾਸਤੇ ਜਿਤਨਾ ਵੱਡਾ ਪਰਮਾਤਮਾ ਹੈ ਉਸ ਪਰਮਾਤਮਾ ਵਾਸਤੇ ਅਗਰ ਗਾਇਆ ਗਿਆ ਤਾਂ ਉਤਨਾ ਹੀ ਵੱਡਾ ਹੋਵੇਗਾ ਉਤਨਾ ਹੀ ਬੁਲੰਦ ਹੋਵੇਗਾ ਮੈਂ ਗਾਉਂਦਾ ਤੇਰੇ ਵਾਸਤੇ ਤੇ ਤੂੰ ਜਿਤਨਾ ਹੈ ਤੇਰੇ ਤੋਂ ਉੱਚੀ ਗਾਇਕੀ ਕਿਸ ਤਰ੍ਹਾਂ ਜਾਏਗੀ ਮੇਰੀ ਮੈਂ ਤੇ ਸਿਰਫ ਤੇਰੇ ਵਾਸਤੇ ਗਾਉਂਦਾ ਇਸ ਵਾਸਤੇ ਮੇਰੀ ਗਾਇਕੀ ਦੇ ਵਿੱਚ ਬੁਲੰਦੀ ਨਹੀਂ ਹੈ ਮੇਰੀ ਗਾਇਕੀ ਦੇ ਵਿੱਚ ਇਤਨੀ ਪਰਵਾਜ਼ ਨਹੀਂ ਹੈ ਮੇਰੀ ਗਾਇਕੀ ਦੇ ਵਿੱਚ ਇਤਨੀ ਉੱਚਤਾ ਨਹੀਂ ਹੈ ਤੇ ਹਰੀਦਾਸ ਗਾਉਂਦੇ ਨੇ ਪਰਮਾਤਮਾ ਵਾਸਤੇ ਤੇ ਪਰਮਾਤਮਾ ਇਤਨਾ ਬੁਲੰਦ ਹੈ ਇਤਨਾ ਬੁਲੰਦ ਹੈ ਤੇ ਪਰਮਾਤਮਾ ਵਾਸਤੇ ਜੋ ਗਾਇਆ ਗਿਆ ਹੈ ਉਹ ਗਾਇਕੀ ਵੀ ਬੜੀ ਬੁਲੰਦ ਆਉਂਦੀ ਹੈ ਬੜੀ ਉੱਚੀ ਆਉਂਦੀ ਹੈ ਤੇਰੇ ਤੇ ਮੇਰੇ ਵਿੱਚ ਜੋ ਸੰਬੰਧ ਹੈ ਮੈਂ ਗਾਉਂਦਾ ਤੂੰ ਸੁਣਦਾ ਤੂੰ ਜਿਤਨੀ ਤੇਰੀ ਹਸਤੀ ਹੈ ਉਤਨਾ ਹੀ ਮੇਰਾ ਸੰਗੀਤ ਹੈ ਜਿਤਨੀ ਪਰਮਾਤਮਾ ਦੀ ਹਸਤੀ ਹੈ ਉਤਨਾ ਹਰੀਦਾਸ ਦਾ ਸੰਗੀਤ ਹੈ ਇਸ ਵਾਸਤੇ ਭਗਤਾਂ ਨੇ ਜਦ ਕੋਈ ਬੋਲ ਬੋਲੇ ਨੇ ਤਾਂ ਉਹਨਾਂ ਬੋਲਾਂ ਨੂੰ ਅਮਰ ਬੋਲ ਆਖਿਆ ਗਿਆ ਉੱਚੇ ਬੋਲ ਆਖਿਆ ਗਿਆ ਮਹਾਨ ਬੋਲ ਆਖਿਆ ਗਿਆ ਖਸਮ ਦੇ ਬੋਲ ਆਖਿਆ ਗਿਆ ਅਮਿਟ ਬੋਲ ਆਖਿਆ ਗਿਆ ਅੰਮ੍ਰਿਤਮਈ ਬੋਲ ਆਖਿਆ ਗਿਆ ਇਤਨਾ ਗਹਿਰਾ ਉਹਨਾਂ ਨੇ ਸੁਣਿਆ ਕਿ ਉਹਨਾਂ ਦਾ ਬੋਲਿਆ ਹੋਇਆ ਉਹਨਾਂ ਦਾ ਗਾਇਆ ਹੋਇਆ ਇਕਦਮ ਬੁਲੰਦੀਆਂ ਨੂੰ ਛੂ ਗਿਆ ਮੈਂ ਫਿਰ ਅਰਜ਼ ਕਰਾਂ ਜਿੱਥੇ ਜਦ ਕਿਸੇ ਦੇ ਬੋਲ ਬੜੇ ਬੁਲੰਦ ਦਿਖਾਈ ਦੇਣ ਸਮਝ ਲੈਣਾ ਜੜ੍ਹਾਂ ਬਹੁਤ ਗਹਿਰੀਆਂ ਨੇ ਬਹੁਤ ਗਹਿਰੀਆਂ ਨੇ ਤੇ ਇਹ ਬਾਹਰ ਦਾ ਪ੍ਰਮਾਣ ਸਾਰਥਿਕ ਹੈ ਕਿ ਜਿਸ ਦਰਖਤ ਦੀਆਂ ਜੜ੍ਹਾਂ ਬਹੁਤ ਗਹਿਰਾਈ 'ਚ ਨਹੀਂ ਜਾਣਗੀਆਂ ਉਹ ਬਹੁਤ ਉੱਚਾ ਵੀ ਨਹੀਂ ਉੱਠ ਸਕੇਗਾ ਜਿਹਦੇ ਬੋਲ ਬਹੁਤ ਉੱਚੇ ਨੇ ਉਹਦੀ ਸਰੋਤ ਬੜੀ ਗਹਿਰੀ ਹੋਵੇਗੀ ਉਹਨੇ ਸੁਣਿਆ ਬੜੇ ਧਿਆਨ ਨਾਲ ਹੋਵੇਗਾ ਉਹ ਵਾਹਿਗੁਰੂ ਵਾਹਿਗੁਰੂ ਉਚਾਰਨ ਕਰਦਿਆਂ ਵੀ ਬੜੇ ਧਿਆਨ ਨਾਲ ਉਸਨੇ ਸੁਣਿਆ ਹੋਵੇਗਾ ਉਹਨੇ ਗੁਰੂ ਦੇ ਬੋਲ ਬੜੇ ਧਿਆਨ ਨਾਲ ਸੁਣੇ ਹੋਣਗੇ ਬੜੇ ਗਹਿਰੇ ਤਲ ਨਾਲ ਸੁਣੇ ਹੋਣਗੇ ਤੇ ਜਿਤਨੀ ਗਹਿਰਾਈ ਨਾਲ ਸੁਣਿਆ ਹੋਵੇਗਾ ਉਤਨੇ ਉੱਚੇ ਬੋਲ ਪ੍ਰਗਟ ਹੋਣਗੇ ਤਾਂ ਸਾਹਿਬ ਕਹਿੰਦੇ ਨੇ ਖੁਸ਼ੀ ਦੇ ਗੀਤ ਗਾ ਸੋਹਿਲਾ ਗਾ ਨਿਰਭਉ ਦਾ ਗਾ ਭੈਭੀਤ ਦਾ ਕੀ ਸੋਹਿਲਾ ਗਾਣਾ ਤਾਨਸੇਨ ਸਾਰੀ ਜ਼ਿੰਦਗੀ ਡਰਿਆ ਹੀ ਰਿਹਾ ਭੈਭੀਤ ਰਿਹਾ ਲੰਬੀ ਚੌੜੀ ਗਾਥ ਹੈ ਅਕਬਰ ਵਾਸਤੇ ਗਾਉਂਦਾ ਸੀ ਅਕਬਰ ਆਪ ਡਰਿਆ ਰਹਿੰਦਾ ਸੀ ਮੇਰਾ ਰਾਜਪਾਠ ਕੋਈ ਖੋ ਨਾ ਲਵੇ ਰਾਜਪੂਤਾਂ ਨਾਲ ਝਗੜਾ ਰਹਿੰਦਾ ਸੀ ਕਿਧਰੇ ਨਾ ਕਿਧਰੇ ਬਗਾਵਤ ਹੋ ਜਾਂਦੀ ਸੀ ਨੀਂਦ ਹਰਾਮ ਹੋ ਜਾਂਦੀ ਸੀ ਤੇ ਇਸ ਤਰ੍ਹਾਂ ਦੀ ਬੰਦੇ ਦੀ ਖੁਸ਼ੀ ਵਾਸਤੇ ਅਗਰ ਗਾਇਆ ਜਾਏ ਤਾਂ ਜਿਹੜਾ ਆਪ ਭੈਭੀਤ ਹੈ ਉਹ ਗਾਇਕੀ ਵੀ ਪੈ ਦੇ ਵਿੱਚ ਹੋਵੇਗੀ ਉੱਚੀ ਨਹੀਂ ਹੋ ਸਕਦੀ ਬੁਲੰਦ ਨਹੀਂ ਹੋ ਸਕਦੀ ਇਸ ਵਾਸਤੇ ਸਾਹਿਬ ਕਹਿੰਦੇ ਨੇ ਖੁਸ਼ੀ ਦੇ ਗੀਤ ਗਾਓ ਕਿਸ ਦੇ ਨਿਰਭਉ ਦੇ ਤੇ ਨਿਰਭਉ ਕੇਵਲ ਨਿਰੰਕਾਰ ਹੈ ਨਿਰਭਉ ਕੇਵਲ ਪਰਮਾਤਮਾ ਹੈ ਨਿਰਭਉ ਕੇਵਲ ਅਕਾਲ ਪੁਰਖ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਖੁਸ਼ੀ ਦੇ ਗੀਤ ਤੂੰ ਗਾ ਪਰ ਕਿੱਥੇ ਗਾਈਏ ਕਿਹੜੀ ਥਾਂ ਤੇ ਗਾਈਏ ਗਾਉਣ ਦੀ ਪ੍ਰੇਰਨਾ ਕਿੱਥੋਂ ਲਈਏ ਤਾਂ ਸਤਿਗੁਰੂ ਦੇਵ ਜੀ ਮਹਾਰਾਜ ਨੇ ਜੋ ਬੋਲ ਇੱਥੇ ਅੰਕਿਤ ਕੀਤੇ ਨੇ ਆਪ ਜੀ ਦੇ ਸਾਹਮਣੇ ਰੱਖਾਂ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਜਿਸ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ ਕੀਰਤਨ ਕੀਤਾ ਜਾਂਦਾ ਹੈ ਜਿਸ ਘਰ ਵਿੱਚ ਬੈਠ ਕੇ ਕਰਤੇ ਪੁਰਖ ਦੀ ਵਿਚਾਰ ਚੱਲਦੀ ਹੈ ਕੀਰਤਨ ਚੱਲਦਾ ਹੈ ਵਿਚਾਰਾਂ ਚੱਲਦੀਆਂ ਨੇ ਬੋਲ ਚੱਲਦੇ ਨੇ ਔਰ ਜਿਤਨੇ ਜ਼ਿਆਦਾ ਜਿਸ ਘਰ ਵਿੱਚ ਬੋਲ ਚੱਲਣ ਉਹ ਘਰ ਉਤਨਾ ਹੀ ਪਵਿੱਤਰ ਹੋ ਜਾਂਦਾ ਹੈ ਔਰ ਇੱਕ ਦਿਨ ਇਤਨਾ ਪਵਿੱਤਰ ਹੋ ਜਾਂਦਾ ਹੈ कि उस घर नू तीरथ कहना पैंदा है। तीरथ धार्मिक मंदिर ते बहुत सारे ने पर तीरथ थोड़े ने, गुरुद्वारे बहुत सारे ने पर जिन्हां गुरुद्वारियां नू असीं तीरथ कह देने आ थोड़े ने। हिंदुआं दे मंदिर लखां ने हिंदुस्तान विच पर तीर्थां दी गिणती सिर्फ 68 है, 68 ते मंदिर 68 इक शहर विच मिल जाणगे। धार्मिक मंदिर ते इक शहर दे 100-100 मिल जाणगे। राजस्थान दे शहर हर गली दे 4-4, 5-5 मंदिर ते पूरे इक शहर विच 150-150, 200-200 मंदिर ने। पर समुचे भारत विच तीरथ ते कुल 68 ही बनदे ने हिंदुआं दे, ते मंदिर गिणोगे ते लखां ने। हूबहू एक गल इत्थे मनुख दे अंदर पैदा होंदी है कि धार्मिक मंदिर ते तीरथ दे चाकर अंतरा की है। बहुत वड्डा अंतर है, बहुत वड्डा अंतर है। जिथे बहुत ज्यादा दावे आ गया है, जिथे बहुत ज्यादा कीर्ति कीती गई है और इतनी कीर्ति कीती गई है कि उस थान का माहौल ही ऐसा हो गया है हुण कोई बैठे ते उहदी रसना अपने आप गायन करन लग पवे। इस तरह के अस्थान नू, इस तरह के मंदिर नू तीरथ कहिंदे ने। अगर कोई मनुख चाहे तो अपना घर भी तीरथ बना सकता है, बन जाता है। बहुत ही सिफत सलाह है, बहुत ही जब तक घर दे चलता है घर तीरथ बन जाता है। इस वास्ते भगतां दे घर अज भी तीरथ ने। कबीर जिस घर दे च रहे बनारस दे च लोकी जांदे ने उस घर दे दर्शन करना तीरथ है। गुरु नानक देव जी महाराज जिस घर दे च वड्डे होए, पालन पोषणा होई, आले दुआले बच्चियां नाल खेडदे रहे, सब तीरथ बन गए। तलवंडी ननकाणा साहब बन गए। जिथे जिथे बच्चियां नाल खेडदे रहे ते खेडदे च भी बंदगी सी। बच्चियां दे नाल खेडदे ने ते सतनाम जपदे ने, जपांदे ने। इंज कह लो आम मनुखां दी ते बंदगी भी खेड है, गुरु नानक दी खेड भी बंदगी सी। बस इतनी गल। आम बंदियां दी जिहड़ी ये बंदगी है ना, खेड है। मैं घूम फिर के बाहर दे मुल्कां च जो देखा है वह सिर्फ एक समाजिक इकट्ठ में देखा है, बहुत सारी थावां दे। इत्थों बारे तुसीं निर्णा आप करना, लेकिन मैं जो घूम फिर के देखा एक समाजिक इकट्ठ, बंदियां दा आपस दे च मेल जोल, गुरु नाल मेल होंदा है कि नहीं, परमात्मा नाल मेल होंदा है कि नहीं, कोई गल ही नहीं। बंदे दा बंदे नाल मेल हो जाए और खुशी बहुत, बंदे दा बंदे नाल मेल हो गया। कोई इस गल दी चिंता नहीं गुरु नाल मेल होया कि नहीं, अकाल पुरख नाल मेल होया कि नहीं, कोई ओदी गल सुनी है कि नहीं, कोई ओदे बोल रसना चो निकले ने कि नहीं, कोई सुरत ओदे नेड़े गई है कि नहीं, इस तरह की कोई सोचनी नहीं। बंदे दे नेड़े चले गया कि नहीं और बंदे नाल संबंध जुड़िया कि नहीं, ये समाजिक इकट्ठ हो गया। धार्मिक इकट्ठ तो नहीं है फिर, ये तो समाजिक इकट्ठ। तो आम बंदे दी ते बंदगी भी खेड है और कुछ नहीं। भगत कबीर कहिंदे ने माथे तिलक हथ माला बाना, लोगन राम खिलौना जाना। कईयां ने बंदगी नू खिडौना ही समझे और कुछ नहीं। पर गुरु नानक दी खेड भी बंदगी है। जे बच्चियां नाल खेडदे भी ने ते बंदगी है, ध्यान रब नाल, ध्यान निरंकार नाल। खेडदे बच्चियां नाल पए ने, जुड़ जाने रब नाल, बच्चियां नू भी जोड़ देंदे ने। खेड भी बंदगी है, बच्चियां नाल खेलना भी बंदगी है। ते खिमा करनी आम बंदियां दी ते बंदगी भी खेड है और कुछ नहीं है। तमाशा है और कुछ नहीं, खिडौना है, खिडौणियां दी खेड है और कुछ नहीं है। तो इस तरह के पुरश जिथे खेडते भी ने, जिस जिस थां ते खेडते भी ने, वो थां भी तीरथ बन जाते। ननकाणा साहब विच अस्थान है बाल लीला, जिथे सतगुर बच्चियां नाल खेडते रहे। उस थां दे विच भी इतनी कशिश है, दास दो तीन दफा जो उत्थे हाजरी भरी है, उस जगह विच अज भी कशिश है। है ते बाल लीला, बच्चियां नाल सतगुर खेडते ही रहेंगे, पर खेड बंदगी सी, खेड इबादत सी, ਖੇਡ ਰੱਬ ਨਾਲ ਜੁੜਨ ਦੀ ਸੀ। ਉਸ ਬਾਲ ਲੀਲਾ ਅਸਥਾਨ ਵਿੱਚ ਅੱਜ ਵੀ ਕਸ਼ਿਸ਼ ਤੀਰਥ ਹੈ, ਅੱਜ ਵੀ ਰੱਬ ਦੀ ਤਰਫ ਸੁਰਤ ਖਿੱਚਦੀ ਹੈ, ਅੱਜ ਵੀ ਮਨੁੱਖ ਦੀ ਸੁਰਤ ਨੂੰ ਉਹ ਬਾਲ ਲੀਲਾ ਅਸਥਾਨ ਕਿਸੇ ਪਵਿੱਤਰਤਾ ਦੇ ਕੇਂਦਰ ਵਿੱਚ ਲੈ ਜਾਂਦਾ ਹੈ। ਤਾਂ ਮੈਂ ਅਰਜ਼ ਕਰਾਂ, ਹਿੰਦੂਆਂ ਦੇ ਜੇ ਮੰਦਰ ਗਿਣੀਏ ਤੇ ਲੱਖਾਂ ਤੋਂ ਵੀ ਅਗਾਂਹ ਨੇ। ਹਰ ਸ਼ਹਿਰ ਵਿੱਚ 100-150-200 ਮੰਦਰ ਨੇ, ਲੇਕਿਨ ਤੀਰਥ ਕੁੱਲ 68 ਨੇ। ਤੀਰਥ ਤੋਂ ਮੁਰਾਦ ਜਿਸ ਥਾਂ ਤੇ ਇਤਨਾ ਗਾਵਿਆ ਗਿਆ, ਜਿਸ ਥਾਂ ਤੇ ਪ੍ਰਭੂ ਦੀ ਇਤਨੀ ਚਰਚਾ ਕੀਤੀ ਗਈ ਹੈ, ਜਿਸ ਥਾਂ ਤੇ ਬੈਠ ਕੇ ਇਤਨੀ ਪਰਮਾਤਮਾ ਦੀ ਵਿਚਾਰ ਕੀਤੀ ਗਈ ਹੈ ਕਿ ਉਸ ਥਾਂ ਦੇ ਉੱਤੇ ਹੁਣ ਸਿਵਾਏ ਪਰਮਾਤਮਾ ਦੀਆਂ ਤਰੰਗਾਂ ਤੋਂ ਹੋਰ ਕੁਛ ਵੀ ਨਹੀਂ, ਉਹਦੇ ਗੀਤਾਂ ਤੋਂ ਹੋਰ ਕੁਛ ਵੀ ਨਹੀਂ, ਤੇ ਹੁਣ ਨਾਸਤਿਕ ਤੋਂ ਨਾਸਤਿਕ ਵੀ ਉੱਥੇ ਆ ਜਾਏ, ਕਠੋਰ ਤੋਂ ਕਠੋਰ ਵੀ ਉੱਥੇ ਆ ਜਾਏ, ਉਹਦੇ ਮਨ ਦੇ ਵਿੱਚ ਵੀ ਕੋਈ ਪ੍ਰਭੂ ਮਿਲਣ ਦੀ ਤਾਂਘ ਪੈਦਾ ਹੋਵੇ, ਤੜਪ ਪੈਦਾ ਹੋਵੇ, ਇਸ ਤਰ੍ਹਾਂ ਦੇ ਅਸਥਾਨ ਨੂੰ ਕਹਿੰਦੇ ਨੇ ਤੀਰਥ। ਸਾਹਿਬ ਕਹਿੰਦੇ ਜਿਸ ਘਰ ਦੇ ਵਿੱਚ ਕਰਤੇ ਪੁਰਖ ਦੀ ਕੀਰਤੀ ਗਾਇਨ ਕੀਤੀ ਜਾ ਰਹੀ ਹੋਵੇ, ਜਿੱਥੇ ਉਸਦੇ ਗੁਣਾਂ ਦੀ ਵਿਚਾਰ ਹੋ ਰਹੀ ਹੋਵੇ, ਇਹ ਬੰਦੇ ਤੂੰ ਉੱਥੇ ਸੋਹਿਲਾਗਾ, ਕਿਉਂਕਿ ਤੈਨੂੰ ਪ੍ਰੇਰਨਾ ਉੱਥੋਂ ਹੀ ਮਿਲੇਗੀ, ਉਸ ਤੋਂ ਬਿਨਾਂ ਪ੍ਰੇਰਨਾ ਨਹੀਂ ਮਿਲ ਸਕਦੀ। ਮਨੁੱਖ ਦਾ ਮਨ ਕਰਤੇ ਪੁਰਖ ਨੇ ਇਸ ਢੰਗ ਦਾ ਬਣਾਇਆ ਕਿ ਹਰ ਗੱਲ ਤੋਂ ਪ੍ਰਭਾਵਿਤ ਹੁੰਦਾ, ਉਸ ਘਰ ਤੋਂ ਵੀ ਲਾਜ਼ਮੀ ਪ੍ਰਭਾਵਿਤ ਹੋਵੇਗਾ ਜਿੱਥੇ ਉਸ ਨਿਰਭਉ ਦਾ ਸੋਹਿਲਾ ਗਾਇਨ ਹੋ ਰਿਹਾ ਔਰ ਉਸ ਨਿਰਭਉ ਦੀ ਵਿਚਾਰ ਹੋ ਰਹੀ ਹੈ। ਸਾਹਿਬ ਕਹਿੰਦੇ ਜਿੱਥੇ ਉਸ ਕਰਤੇ ਪੁਰਖ ਦੀ ਕੀਰਤੀ ਆਖੀ ਜਾ ਰਹੀ ਹੈ ਔਰ ਵਿਚਾਰ ਕੀਤੀ ਜਾ ਰਹੀ ਹੈ, ਤਿਤ ਘਰ ਗਾਓ ਸੋਹਿਲਾ ਸਿਮਰੋ ਸਿਰਜਣਹਾਰੋ, ਉਹ ਸਿਰਜਣਹਾਰ ਜਗਤ ਦਾ ਪ੍ਰਤਿਪਾਲਕ ਬਣਾਉਣ ਵਾਲਾ, ਫਿਰ ਤੂੰ ਉਸ ਘਰ ਵਿੱਚ ਉਸਦਾ ਸੋਹਿਲਾ ਗਾ, ਖੁਸ਼ੀ ਦੇ ਗੀਤ ਗਾ, ਉਹਦਾ ਸਿਮਰਨ ਕਰ, ਸੋਹਿਲੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਤੂੰ ਉਹਦੇ ਨਾਲ ਸੰਬੰਧ ਜੋੜ। ਤੇ ਮੈਂ ਕੱਲ ਅਰਜ਼ ਕੀਤੀ ਸੀ ਸੰਬੰਧ ਸਿਮਰਨ ਦੇ ਹੀ ਨੇ, ਸਿਮਰੋ ਸਿਰਜਣ ਹਾਰੋ, ਸੰਬੰਧ ਹੋਣ ਦੇ ਨਹੀਂ, ਸੰਬੰਧ ਸਿਮਰਨ ਦੇ ਨੇ, ਯਾਦ ਨੇ। ਕੋਈ ਕਿਸ ਨੂੰ ਕਿਤਨਾ ਕੁ ਯਾਦ ਕਰਦਾ, ਯਾਦ ਨਾਲ ਸੰਬੰਧ ਜੁੜਿਆ ਰਹਿੰਦਾ, ਯਾਦ ਨਹੀਂ ਕਰਦਾ ਸੰਬੰਧ ਟੁੱਟ ਜਾਂਦਾ, ਯਾਦ ਚੋਂ ਨਿਕਲ ਗਿਆ ਭੁੱਲ ਗਿਆ ਸੰਬੰਧ ਤੇ ਟੁੱਟ ਗਿਆ, ਗੱਲ ਖਤਮ। ਥੋੜੀ ਥੋੜੀ ਯਾਦ ਬਾਕੀ ਹੈ, ਸੰਬੰਧ ਹੈ, ਬਹੁਤੀ ਯਾਦ ਹੈ, ਬਹੁਤਾ ਗੂੜਾ ਸੰਬੰਧ ਹੋ ਗਿਆ, ਭੁੱਲਦਾ ਹੀ ਨਹੀਂ, ਹਰ ਵਕਤ ਯਾਦ ਵਿੱਚ ਹੈ, ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਹੁਣ ਉਸੇ ਦੀ ਯਾਦ। ਇਸ ਨੂੰ ਕਹਿੰਦੇ ਨੇ ਗੂੜਾ ਸੰਬੰਧ, ਬਹੁਤ ਗੂੜਾ ਸੰਬੰਧ ਜੁੜ ਗਿਆ, ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਇੱਕ ਦਮ ਵੀ ਵਿਅਰਥ ਨਾ ਚਲਾ ਜਾਏ, ਦਮ ਦਮ ਵਿੱਚ ਉਸਦੀ ਸੰਭਾਲ ਹੈ, ਦਮ ਦਮ ਵਿੱਚ ਉਸਦੀ ਯਾਦ ਹੈ। ਤੋ ਯਾਦ ਹੀ ਸੰਬੰਧ ਜੋੜਨ ਦਾ ਵਸੀਲਾ ਹੈ। ਸਾਹਿਬ ਕਹਿੰਦੇ ਜਿਸ ਘਰ ਵਿੱਚ ਕਰਤੇ ਪੁਰਖ ਦੀ ਕੀਰਤੀ ਗਾਇਨ ਹੋ ਰਹੀ ਹੈ, ਉਹਦੇ ਗੁਣਾਂ ਦੀ ਵਿਚਾਰ ਹੋ ਰਹੀ ਹੈ, ਉਸ ਘਰ ਵਿੱਚ ਬੈਠ ਕੇ ਤੂੰ ਸੋਹਿਲਾ ਗਾ, ਗੀਤ ਗਾ। ਔਰ ਸਾਹਿਬ ਕਹਿੰਦੇ ਨੇ ਮੈਂ ਸਦਕੇ ਜਾਂਦਾ, ਵਾਰਨੇ ਕੁਰਬਾਨ ਜਾਂਦਾ ਉਸ ਸੋਹਿਲੇ ਤੋਂ, ਉਸ ਘਰ ਤੋਂ, ਜਿਸ ਸੋਹਿਲੇ ਦੇ ਗਾਇਨ ਕਰਨ ਨਾਲ ਸਦੀਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਹਕੀਕੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਅਗਾਂਹ ਪੰਕਤੀਆਂ, ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਾਵਣ ਸੁਮਾਰ। ਨਿਤਾ ਪ੍ਰਤੀ, ਇਹ ਨਹੀਂ ਕਿ ਸੰਗਰਾਂਦ ਵਾਲੇ ਦਿਨ ਉਸਦਾ ਚਿੰਤਨ ਕਰਨਾ ਹੈ, ਇਤਵਾਰ ਵਾਲੇ ਦਿਨ ਉਸਦਾ ਚਿੰਤਨ ਕਰਨਾ ਹੈ। ਨਿਤ ਨਿਤ ਦੀ ਪ੍ਰੇਰਨਾ ਦਿੱਤੀ ਹੈ, ਰੋਜ਼ ਅੰਨ ਰੋਜ਼ ਚਾਹੀਦਾ ਹੈ, ਪਾਣੀ ਰੋਜ਼ ਚਾਹੀਦਾ ਹੈ, ਭੋਜਨ ਰੋਜ਼ ਚਾਹੀਦਾ ਹੈ, ਈਸ਼ਵਰ ਦੀ ਸੰਭਾਲ ਵੀ ਰੋਜ਼ ਚਾਹੀਦੀ ਹੈ। ਰੂਹਾਨੀ ਜਿਦਾ ਹੈ, ਰੂਹ ਦਾ ਭੋਜਨ ਹੈ। ਸਰੀਰ ਨੂੰ ਕੁਛ ਦਿਨ ਲਗਾਤਾਰ ਭੋਜਨ ਨਾ ਦੇਈਏ, ਕੁਮਲਾ ਜਾਂਦਾ ਸਰੀਰ, ਮੁਰਝਾ ਜਾਂਦਾ ਹੈ, ਔਰ ਜੇ ਬਿਲਕੁਲ ਨਾ ਦੇਈਏ ਤੇ ਮਰ ਵੀ ਸਕਦਾ ਹੈ, ਖਤਮ ਵੀ ਹੋ ਸਕਦਾ ਹੈ। ਰੂਹਾਨੀ ਮੌਤ ਵੀ ਕਈਆਂ ਦੀ ਹੋ ਜਾਂਦੀ ਹੈ, ਜੋ ਭੁੱਲ ਜਾਂਦੇ ਨੇ, ਬਿਲਕੁਲ ਭੁੱਲ ਜਾਂਦੇ ਨੇ, ਜਿਸ ਨੂੰ ਸਤਿਗੁਰੂ ਕਹਿੰਦੇ ਨੇ ਆਖਾਂ ਜੀਵਾਂ ਬਿਸਰੇ ਮਰ ਜਾਓ, ਮਰਣੰਗ ਬਿਸਰੰਗ ਬਿੰਦੇ ਜੀਵਣੰਗ ਹਰ ਨਾਮ ਧਿਆਵਣੇ। ਤੋ ਸਾਹਿਬ ਕਹਿੰਦੇ ਨੇ ਤੂੰ ਨਿਤਾ ਪ੍ਰਤੀ ਉਸਦੀ ਸੰਭਾਲ ਕਰ, ਸੰਭਾਲ ਤੋਂ ਮੁਰਾਦ ਉਸਦਾ ਚਿੰਤਨ ਕਰ, ਉਹਨੂੰ ਯਾਦ ਕਰ। ਜੋ ਸਦੀਵੀ ਦੇਖਦਾ ਹੈ ਔਰ ਦੇਣ ਹਾਰ ਹੈ, ਜੋ ਮੰਗਣਾ ਲੈਣਾ ਨਹੀਂ ਜਾਣਦਾ, ਦੇਣਾ ਜਾਣਦਾ, ਦੇਖੇਗਾ देवनहार तेरी संभाल नू तेरे चिंतन नू उस प्रभु ने वेखना वो वेख रहा है वो दाता दे रहा है और उस तो हमेशा ही देना ही प्रगट होंदा इस वास्ते परिपूर्ण परमात्मा नू दाता राखे वड्डा दाता तिल ना तमाए पहाड़ जितना दे के जो तिल जितनी भी मंग नहीं रखता तिल जितना दे के अक्सर मनुख पहाड़ जितनी मंग रखता है पहाड़ जितना दे के तिल जितनी भी मंग नहीं तेरे दाने कीमत ना पवे तिस दाते कौन सुमार साहब कहते हे परिपूर्ण परमात्मा तेरे दिते हुए दान की कोई कीमत है इन्हां उंगलियां की कोई कीमत है हथां की कोई कीमत है हां किधरे बां ना रवे ईश्वर ना करे तो फिर प्लास्टिक की या लकड़ की जब बां लवानी पैंदी उहदी ते कीमत है पत्थर दी अखां लवानियां पै जांदियां ने उहदी ते कीमत है लकड़ की टंग लवानी पै जांदी है उहदी ते कीमत है पर हे प्रभु ये जो तू लत्तां दित्तियां ने ये जो तू पैर दित्ते ने इहदी कोई कीमत थोड़ी है इहदा कोई मुल थोड़ी है ये जिहड़ी तू रसना दित्ती इहदा कोई मुल है ये जिहड़ा तू जीवन दिता है इहदा कोई मुल है इसे नू कहा अमुल गुण अमुल वापार उस परिपूर्ण परमात्मा दे गुण उसकी देन अमुल है कीमत नहीं पाई जा सकती घर विच बिजली जल्दी है महीने बाद बिल देंदे हां सदियां तो सूरज रोशनी दे रहा है दान विच दात है उस तो मिल रही है दात साहिब कहिंदे तेरी जिहड़ी दात है उहदी की कीमत पाई है भाव कोई मुल नहीं है अथाह दात है अनंत दात है और जब तेरी दात की कीमत नहीं पैंदी तो उस दाते का शुमार किस तरह करिए तेरी दाता दे जो है शुमार नहीं तेरी दात की ही गिनती नहीं तो उस दाते का अंदाजा किन्ना क लाइए कि कितना क वड्डा है जिहदी दात ही नहीं गिनी जा सकती जिहदी दात ही नाप तौल विच नहीं आउंदी इतनी महान इतनी अनंत जिहड़ी उसने जीवां नू दे रखी है जिहड़ी उसने खंडां ते ब्रह्मंडां नू दे रखी है जिहड़ी उसने सूक्ष्म ते अस्थूल जीवां नू दे रखी है इतनी वड्डी दात जो गिणती च नहीं दाता किस तरह गिणी है उस महान दाने नू किस तरह गिणी है उहदा शुमार जो है किस तरह करिए हुण सतगुरु देव जी महाराज मूल गल विच आउंदे ने कि संबत साहा लिखिया मिलकर पाओ तेल गीत आख्या है खुशी दे गाओ सुहिले खुशी दे गाने ने ते खुशी उसे दिन ही आउंदी है जिस दिन जिंदगी विच मौत दा भय ना रह जाए मैं मर जाना है मेरी किधरे इज्जत ना मर जाए मेरा किधरे माण मर्यादा जिहड़ी बनी हुई है नास ना हो जाए मेरा किधरे बनिया होया चिंतन नास ना हो जाए ज्ञान नास ना हो जाए मौत दा ही भय है ते खुशी दे सोहले किस तरह निकलणगे पर ये जिहड़ा निर्भव दा सोहेला है निर्भव दे गीत ने मौत नू खत्म कर देंदे ने भाव मौत दे भय नू खत्म कर देंदे ने ते मौत दा भय किस तरह खत्म हो जांदा है मौत चेते रहिंदी है भगतां नू इन्नी मैं अर्ज करदे आ मौत चेते है मौत याद है जन्म साखी दे च मैं एक गाथा पढ़ रहा सी साहिब गुरु नानक देव जी महाराज ने सुभावक पुछया मरदाने नू पुरखा तैनू अपनी जिंदगी का किन्ना क भरोसा है महाराज की भरोसा है जिंदगी का मैं इन्ना ही समझदा भी 100 कदम मैं चल लवा ते पता नहीं अगला कदम मैं पुट सकांगा कि नहीं मुस्कुरा पे गुरु नानक देव जी ते बाले नू कहन लगे पुरखा तू दस तैनू अपनी जिंदगी का किन्ना क भरोसा है महाराज मरदाने नू 100 कदमां दा होवेगा आपां ते समझदे आं जिहड़ा एक कदम पुटिया है पता नहीं दूसरा पुट सकांगे कि नहीं एक कदम दा भरोसा है ज्यादा नहीं उसे वक्त दोहां ने प्रश्न कीता महाराज आप नू अपने जीवन दा किन्ना क भरोसा है साहिब कहिंदे ने हम आदमी आ एकदम ही मोहलत मौत ना जान एकदम दा ही भरोसा है जिहड़ा मूंह दे च है पता नहीं दूजा आवना है कि नहीं जिहड़ा दम मूंह दे च है इहदी ते गल कर सकदे आ जिहड़ा अजे आया नहीं उहदा कोई भरोसा नहीं पता नहीं आवना है कि नहीं ते जद मौत दा चिंतन इतना गहरा होवे ते बहुत बुलंद जिंदगी मिलदी है بلند زندگی اچھی زندگی کس کول ہوے گی؟ جس دے کول بہت گہرائی وچ موت دی یاد ہوے گی، پہلا مرن قبول، جیون کی چھڑ آس، جنوں ہر وقت زندگی چیتے ہے انہوں ہنکار چیتے رہے گا، لوب چیتے رہن گے، وکار چیتے رہے گا، ترشنا چیتے رہے گی، وتکرے چیتے رہن گے، دبدا چیتے رہے گی، لڑائی جھگڑے چیتے رہن گے، تے جسنوں موت چیتے ہر وقت سب کچھ مٹ جائے گا، یہ سب کچھ ناس ہو جائے گا۔ یہ گل وکھری ہے کہ ست پرشاں دی، دھارمک پرشاں دی گل عام ناستک لوگاں نے سمجھی نہیں، تے انہاں نے یہ کہہ دیتا ہے دھرم دا جنم موت دے بھے تو ہویا ہے۔ اگر موت نہ ہوندی تو شاید دھرم نہ ہوندا، شاید پرماتما نہ ہوندا۔ ناستک لوگاں نے اس ڈھنگ دے بھی بول لکھے نے، خاص کر کے بنگال دا پرسدھ ناستک کیشو چندر، انہیں تے اتھا وڈیاں وڈیاں کتاباں لکھیاں، اور میں اس دی وچار اس گل دے آلے دوالے گھمدی ہے جے موت نہ ہوندی تے شاید منک دی دنیا چ رب نہ ہوندا۔ موت دے ڈر نے منک دے اندروں دھرم پیدا کیتا، موت دے ڈر نے منک نو مجبور کیتا پرماتما دی پوجا کرن تے، ایشور دی پوجا کرن تے۔ دراصل کیشو چندر بہت گہرا نہیں گیا، لیکن اس دیاں وچاراں نے بنگالیاں نو ناستک ضرور بنا دیتا۔ اس دی وچاراں نے بنگالیاں دے اندر بغاوت ضرور پیدا کر دیتی۔ اج ادھے تو بھی زیادہ بنگال قریباً قریباً ناستک ہو گئے اور کمیونزم دی لپیٹ دے چا۔ وہ وچاراں انہاں نو چنگیاں لگ رہی ہیں ناستک دادیاں، کیونکہ ایک بہت اگا پنڈت، ایک بہت سیاح اس سمبندھ وچ بہت کچھ لکھ گیا، بہت کچھ لکھ گیا۔ تے ہن حیرانگی اس گل دی ہوئی کیشو چندر نوں، بھائی جتنے بھگت نے جتنے سنت نے وہ بھی کہندے موت چیتے رکھو، جیون چیتے ہی نہ رکھو۔ کہندا حد ہو گئی، یہ تے انیائے ہے منک نال کہ جیون نوں بھلا دئیے موت نوں چیتے رکھیے۔ زندگی کول ہے، انہوں نہ چیتے کریے، جو موت اجے ہے نہیں انہوں چیتے کریے۔ دراصل اس نے موت نو گہرے تل دے چ ویکھن دی کوشش نہیں کی تھی۔ روز بندہ جی رہا ہے تے روز بندہ مر رہا ہے، اتنی محرض کر دیا، موت ایک دن نہیں کٹتی، روز موت ہو رہی ہے۔ روز بندہ جی رہا ہے، روز بندہ مر رہا ہے، تے تسی آکھو گے تے پہلی ہے، روز کس طرح مر رہا ہے؟ بندہ ایک دن مرد ہے، بندہ روز مرد ہے۔ جسنوں اسی موت کہنے اس دن سمپورن مر جاندہ ہے، پورن مر جاندہ ہے، پر تھوڑا تھوڑا روز مرد ہے۔ ایک بچہ وڈا ہو رہا ہے، پر صرف وڈا نہیں ہو رہا، چھوٹا بھی ہو رہا ہے۔ نشچت جڑی عمر ہے وہ تے روز گھٹ رہی ہے۔ چھن چھن اود بیات ہے، پھوٹے گھٹ جوں پانی، ایک ایک بوند اگر کڑے دے چو پانی دی جو ہے نکل رہی ہے، تو پانی تے گھٹ رہا ہے، ود تھوڑی رہا ہے۔ صاحباں دی بانی تھے فرمان کر دی، بندہ روز مر رہا ہے، بندے دے اندروں کچھ روز مر رہا ہے، اور اتنے سوکشم ڈھنگ نال مر رہا ہے، مرنا دکھائی نہیں دے رہا۔ جس طریقے نال بڑے سوکشم ڈھنگ نال بچہ وڈا ہو رہا ہے، تے ایدا وڈا ہونا نہیں دکھائی دے رہا، ایدا مرنا بھی نہیں دکھائی دے رہا۔ منک دا وڈا ہونا نہیں دکھائی دے رہا، منک دا مرنا بھی نہیں دکھائی دے رہا۔ وڈا ہو رہا ہے کوئی دکھائی دے رہا ہے؟ بھی کس ڈھنگ نال وڈا ہو رہا ہے؟ یہ گتی، یہ چال بڑی سوکشم ہے، موت بھی اتنی سوکشم چال نال چل رہی ہے، نہیں دکھائی دے رہی، بھگتاں نوں دکھائی دے جاندی ہے۔ بندے تو نرا روز جی نہیں رہا، تو نرا روز وڈا نہیں ہو رہا، تو روز چھوٹا بھی ہو رہا ہے، تو روز مر بھی رہا ہے، روز مٹ رہا ہے، اینوں بھی تے چیتے رکھ۔ تو روز وڈا ہو رہا ہے، یہی چیتے ہے تینوں، تو روز مٹ بھی رہا ہے، تو روز چھوٹا بھی ہو رہا ہے، تو روز مر رہا ہے۔ اگر جیونا ہی چیتے رہ گیا تے مرنا تو بھول گیا، تو سوائے اوگنا دی گٹھڑی دے تیرے کول ہور کچھ نہیں ہونا، سوائے چنتا تے سوگ دے ہور تیرے کول کچھ نہیں ہونا، دبی ہوئی زندگی تو علاوہ ہور تیرے کول کچھ نہیں ہونا۔ جتنا گہرا زندگی دا چنتن ہوئے گا، اتنے گہرے وکار ہون گے، اتنے اوگنا دی پنڈ ہوئے گی۔ تے جتنا موت دا گہرا چنتن ہوئے گا، کیشو چندر نے اس ڈھنگ نال پڑھن دی کوشش نہیں کی تھی، انہیں تو یہی سمجھا بھی ایک دن جڑا بندہ مر جاتا ہے اس دا پہ ہے۔ نہیں، مہاپرش یہ کہہ رہے ہیں تو روز مر رہے ہیں، اس مرنے نو ویکھ، پہلا مرن قبول جڑا کہہ دیتا ہے بھی تو روز مر رہے ہیں، اس نو قبول کر لے، تو ایک دن تھوڑی مرنا ہے، تو روز مر رہے ہیں۔ गहराई ਦੇ ਨਾਲ ਦੇਖੀਏ ਤੇ ਬੰਦਾ ਰੋਜ਼ ਮਰ ਰਿਹਾ ਹੈ, ਬੰਦੇ ਦੇ ਚੋਂ ਕੁਝ ਰੋਜ਼ ਮਰ ਰਿਹਾ ਹੈ, ਰੋਜ਼ ਮਿਟ ਰਿਹਾ ਹੈ। ਇਹਦਾ ਬਚਪਨਾ ਮਿਟ ਰਿਹਾ ਹੈ, ਜਵਾਨ ਹੋ ਗਿਆ, ਇਹਦੀ ਜਵਾਨੀ ਮਿਟ ਰਹੀ ਹੈ, ਬੁੱਢਾ ਹੋ ਗਿਆ, ਇਹਦਾ ਬੁਢੇਪਾ ਵੀ ਮਿਟ ਜਾ, ਰੋਜ਼ ਮਿਟਦਾ ਜਾ ਰਿਹਾ, ਰੋਜ਼ ਮਿਟਦਾ ਜਾ ਰਿਹਾ, ਬੰਦਾ ਰੋਜ਼ ਮਰ ਰਿਹਾ, ਰੋਜ਼ ਮਰ ਰਿਹਾ। ਔਰ ਕਿਸੇ ਹੱਦ ਤੱਕ ਦੋ ਮੌਤਾਂ ਤੇ ਅਸੀਂ ਪ੍ਰਗਟ ਰੂਪ ਵਿੱਚ ਜ਼ਿੰਦਗੀ 'ਚ ਦੇਖਦੇ ਹਾਂ। ਕਿਸੇ ਜਵਾਨ ਨੂੰ ਕਹਿ ਦੇਈਏ ਤੇਰਾ ਬਚਪਨਾ ਕਿੱਥੇ ਹੈ, ਤੇ ਹਿੰਦੁਸਤਾਨੀ ਬੋਲੀ ਤੇ ਕਹਿੰਦੇ ਮਰ ਗਿਆ, ਬਚਪਨਾ ਮਰ ਗਿਆ, ਹੁਣ ਕਿੱਥੇ। ਤੇ ਕਿਸੇ ਬੁੱਢੇ ਨੂੰ ਕਹਿ ਦੇਈਏ ਤੇਰੀ ਜਵਾਨੀ ਕਿੱਥੇ, ਕਹਿੰਦਾ ਹੁਣ ਜਵਾਨੀ ਕਿੱਥੇ, ਉੱਥੇ ਮਰ ਗਈ, ਕਦੋਂ ਦੀ ਮਰ ਗਈ, ਜਵਾਨੀ ਮਰ ਗਈ, ਬਚਪਨਾ ਮਰ ਗਿਆ। ਤੇ ਇਹਨੂੰ ਆਖੋ ਵੀ ਜੇ ਬਚਪਨਾ ਮਰ ਗਿਆ, ਜਵਾਨੀ ਮਰ ਗਈ ਹੈ, ਬੁਢੇਪਾ ਰਹਿਣਾ, ਇਹ ਵੀ ਮਰੇਗਾ, ਇਹ ਵੀ ਮਰ ਰਿਹਾ, ਇਹ ਵੀ ਮਿਟ ਰਿਹਾ। ਲੇਕਿਨ ਕਬੂਲ ਨਹੀਂ, ਬੱਚਾ ਕਬੂਲ ਕਰੇ ਇਹ ਤੇ ਕਰਾਮਾਤ ਹੋਵੇਗੀ, ਬੁੱਢੇ ਨੂੰ ਵੀ ਕਬੂਲ ਨਹੀਂ, ਬੁੱਢਾ ਵੀ ਪ੍ਰਵਾਨ ਨਹੀਂ ਕਰਦਾ, ਬੁੱਢਾ ਵੀ ਮੌਤ ਨੂੰ ਦੂਰ ਰੱਖਣਾ ਚਾਹੁੰਦਾ ਵੀ ਕਿਸੇ ਤਰੀਕੇ ਨਾਲ ਮੌਤ ਭੁੱਲੇ, ਮੌਤ ਨਾ ਚੇਤੇ ਆਵੇ। ਕਹਿੰਦੇ ਨੇ ਬੱਚੇ ਨੂੰ ਮੌਤ ਚੇਤੇ ਆ ਗਈ, ਇਹ ਕਰਾਮਾਤ ਹੈ, ਬਹੁਤ ਵੱਡੀ ਕਰਾਮਾਤ। ਔਰ ਜੇ ਬੁੱਢੇ ਨੂੰ ਅਜੇ ਵੀ ਮੌਤ ਚੇਤੇ ਨਹੀਂ ਆ ਰਹੀ, ਜੋ ਦੁਆਰ ਤੇ ਦਸਤਕ ਪਈ ਦਿੰਦੀ ਹੈ, ਕਹਿੰਦੇ ਨੇ ਬਹੁਤ ਸੋਇਆ ਹੋਇਆ ਮਨੁੱਖ ਹੋਵੇਗਾ, ਬਹੁਤ ਜੜ ਬੁੱਧੀ ਦਾ, ਮੋਟੀ ਅਕਲ ਦਾ। ਇਸ ਵਾਸਤੇ ਅਜੋਕੇ ਸਮੇਂ ਵਿੱਚ ਕਿਧਰੇ ਇਹ ਨਾ ਸਮਝਣਾ ਕਿ ਲੋਕਾਂ ਦੀ ਅਕਲ ਬੜੀ ਬਾਰੀਕ ਹੈ, ਕਤਾ ਹੀ ਨਹੀਂ। ਇਹ ਗੱਲ ਵੱਖਰੀ ਹੈ ਕਿ ਜਿਤਨੀ ਵਿੱਦਿਆ ਹੁਣ ਹੈ, ਜਿਤਨੀ ਤਾਲੀਮ ਹੁਣ ਹੈ, ਇਤਨੀ ਪਹਿਲੇ ਨਹੀਂ ਸੀ, ਪਰ ਜਿਤਨੀ ਮੋਟੀ ਬੁੱਧ ਹੁਣ ਹੈ, ਇਤਨੀ ਪਹਿਲੇ ਨਹੀਂ ਸੀ। ਪੁਰਾਣੇ ਜ਼ਮਾਨੇ ਵਿੱਚ ਅਨਪੜ੍ਹ ਸਿਆਣਿਆਂ ਦੀ ਤਾਦਾਦ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਸੀ। ਅਜੋਕੇ ਸਮੇਂ ਵਿੱਚ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਪੜ੍ਹਿਆ ਮੂਰਖ ਆਖੀਏ ਕਿਹਨੂੰ, ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ। ਭਗਤ ਕਬੀਰ ਨੇ ਇੱਕ ਗੱਲ ਬੜੀ ਦਾਰਸ਼ਨਿਕ ਤੇ ਮਹਾਨ ਆਖੀ ਹੈ। ਉਹ ਕਹਿੰਦੇ ਨੇ ਧਰਮ ਦਾ ਜਿਹੜਾ ਦਰਵਾਜ਼ਾ ਹੈ, ਰੱਬ ਦੇ ਮਹਿਲ ਦਾ ਜਿਹੜਾ ਦਰਵਾਜ਼ਾ ਹੈ, ਮੁਕਤੀ ਦਾ ਜਿਹੜਾ ਦਰਵਾਜ਼ਾ ਹੈ, ਉਹ ਬੜਾ ਸੂਖਸ਼ਮ ਹੈ, ਬਹੁਤ ਸੂਖਸ਼ਮ ਹੈ। ਕਿੰਨਾ ਕੁ ਸੂਖਸ਼ਮ ਹੈ, ਆਪ ਕਹਿੰਦੇ ਨੇ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੈ ਭਾਏ। ਰਾਈ ਦੇ ਦਾਣੇ ਦਾ ਦਸਵਾਂ ਹਿੱਸਾ ਕਰੋ ਤੇ ਕਿੰਨਾ ਕੁ ਰਹਿ ਜਾਏਗਾ, ਕੁਛ ਵੀ ਨਹੀਂ, ਹੱਥ ਦੇ ਸ਼ਾਇਦ ਪਕੜੇ 'ਚ ਵੀ ਨਾ ਆਵੇ। ਕਹਿੰਦੇ ਨੇ ਮੁਕਤੀ ਦਾ ਦੁਆਰ, ਧਰਮ ਦਾ ਦੁਆਰ, ਰੱਬ ਦੇ ਮਹਿਲ ਦਾ ਦਰਵਾਜ਼ਾ ਇੰਨਾ ਕੁ ਬਾਰੀਕ ਹੈ। ਤੇ ਮਨ ਤੋਂ ਮੈਗਲ ਹੋਏ ਰਿਹਾ ਨਿਕਸਿਓ ਕਿਉਂ ਕਰ ਜਾਏ। ਤੇ ਬੰਦੇ ਦਾ ਮਨ, ਬੰਦੇ ਦੀ ਅਕਲ, ਬੰਦੇ ਦੀ ਬੁੱਧ ਇਹ ਤੇ ਹਾਥੀ ਹੋਈ ਪਈ, ਇਹ ਕਿਵੇਂ ਲੰਘੇ। ਜਿਹਦੀ ਅਕਲ ਬਹੁਤ ਮੋਟੀ ਹੋਵੇ ਨਾ ਤੇ ਬਾਰੀਕ ਗੱਲਾਂ ਨੂੰ ਨਾ ਸਮਝ ਸਕੇ, ਤੇ ਪੰਜਾਬ ਦੇ ਤੇ ਅੱਜ ਵੀ ਕਹਿ ਦਿੰਦੇ ਨੇ ਵੀ ਤੇਰੀ ਅਕਲ ਥੋੜੀ ਹੈ, ਨਿਰੀ ਮੱਝ ਹੈ, ਉੱਥੇ ਇੰਜ ਕਹਿੰਦੇ ਨੇ ਅੱਜ ਵੀ। ਰਾਜਸਥਾਨ ਤੇ ਹਰਿਆਣੇ 'ਚ ਸਪਸ਼ਟ ਰੂਪ ਵਿੱਚ ਕਹਿੰਦੇ ਨੇ ਵੀ ਇਸ ਕੀ ਅਕਲ ਥੋੜੀ ਹੈ, ਭੈਂਸ ਹੈ, ਇਹ ਤੋਂ ਭੈਂਸ ਹੈ, ਅਕਲ ਥੋੜੀ ਹੈ। ਉੱਥੇ ਇੰਜ ਮੱਝ ਨਾਲ ਤਸ਼ਬੀਹ ਦਿੰਦੇ ਨੇ ਕਿਉਂਕਿ ਜਾਨਵਰਾਂ ਦੇ 'ਚੋਂ ਮੱਝ ਬਹੁਤ ਮੋਟੀ ਹੈ। ਤੇ ਜਿਹਦੀ ਅਕਲ ਬਹੁਤ ਮੋਟੀ ਹੋਵੇ, ਮੋਟੀ ਗੱਲ ਸਮਝਦਾ ਹੈ ਬਾਰੀਕ ਨਹੀਂ, ਥੁੱਲੀਆਂ ਗੱਲਾਂ ਨੂੰ ਸਮਝ ਜਾਂਦਾ ਹੈ, ਸੂਖਸ਼ਮ ਨੂੰ ਨਹੀਂ। ਤਾਂ ਰਾਜਸਥਾਨ ਤੇ ਹਰਿਆਣੇ 'ਚ ਅੱਜ ਵੀ ਕਹਿੰਦੇ ਨੇ, ਪੰਜਾਬ ਵਿੱਚ ਅੱਜ ਵੀ ਕਹਿੰਦੇ ਨੇ ਇਹਦੀ ਅਕਲ ਥੋੜੀ ਹੈ, ਮੱਝ ਹੈ। ਉੱਤਰੀ ਭਾਰਤ ਜਿੱਧਰ ਦੇ ਭਗਤ ਕਬੀਰ ਜੀ ਮਹਾਰਾਜ ਨੇ ਆਪ ਦੇ ਜ਼ਮਾਨੇ ਵਿੱਚ ਮੋਟੀ ਅਕਲ ਵਾਲੇ ਨੂੰ ਕਹਿ ਦਿੰਦੇ ਸਨ ਵੀ ਇਹਦੀ ਅਕਲ ਥੋੜੀ ਹੈ, ਹਾਥੀ ਹੈ, ਨਿਰਾ ਹੀ ਹਾਥੀ ਹੈ, ਅਕਲ ਥੋੜੀ ਹੈ, ਇਹਦੇ ਕੋਲ ਬੁੱਧੀ ਥੋੜੀ ਹੈ, ਨਿਰੀ ਹਾਥੀ। ਹੁਣ ਹਾਥੀ ਹੋਵੇ ਅਕਲ ਤੇ ਦਰਵਾਜ਼ਾ ਰਾਈ ਦੇ ਦਾਣੇ ਦਾ ਦਸਵਾਂ ਹਿੱਸਾ, ਇਹ ਹਾਥੀ ਲੰਘੇ ਤੇ ਕਿਵੇਂ ਲੰਘੇ। ਖਿਮਾ ਕਰਨੀ, ਧਰਮ ਦੀ ਗੱਲ ਇਹ ਨਾ ਸਮਝਣਾ ਲੋਕਾਂ ਦੀ ਕੋਈ ਸਮਝ 'ਚ ਆਉਂਦੀ ਹੈ। ਮੈਂ ਧਰਮ ਮੰਦਰਾਂ ਵਿੱਚ ਲੋਕੀ ਮੁਰਝਾਏ ਹੋਏ ਵੇਖਦਾ, ਬਹੁਤ ਮਾਯੂਸ ਬੈਠਦਾ। ਬੰਦਾ ਪ੍ਰਸੰਨ ਹੋ ਜਾਏ, ਖਿੜ ਜਾਏ, ਗੱਲ ਸਮਝਦੇ 'ਚ ਆਏ, ਤਾਂ ਦਾਰਸ਼ਨਿਕ ਕਹਿੰਦੇ ਨੇ, ਮਨੋਵਿਗਿਆਨੀ ਕਹਿੰਦੇ ਨੇ ਰੀੜ੍ਹ ਦੀ ਹੱਡੀ ਸਿੱਧੀ ਹੋ ਜਾਂਦੀ ਹੈ, ਗਰਦਨ ਸਿੱਧੀ ਹੋ ਜਾਂਦੀ ਹੈ। ਆ ਜਿਵੇਂ ਖੇੜੇ 'ਤੇ ਚਾਹੁੰਦਾ ਨਾ ਫੁੱਲ, ਤੇ ਸਿੱਧਾ ਉੱਪਰ ਉੱਠਦਾ, ਤੇ ਜਦ ਮੁਰਝਾਉਂਦਾ ਤੇ ਨੀਵਾਂ ਜਾਂਦਾ, ਪੰਖੜੀਆਂ ਥੱਲੇ ਜਾਂਦੀਆਂ। ਜੀਵਨ ਵੀ ਜਦ ਮੁਰਝਾਉਂਦਾ, ਬੁੱਢਾ ਬੰਦਾ ਹੁੰਦਾ, ਜ਼ਿੰਦਗੀ ਮੁਰਝਾ ਚਲੀਏ ਤਾਂ ਕਮਰ ਝੁਕਦੀਏ, ਪਰ ਜਦ ਜਵਾਨ ਹੈ ਉੱਪਰ ਨੂੰ ਉੱਠਦਾ, ਫੁੱਲ ਉੱਪਰ ਨੂੰ ਉੱਠਦੇ ਨੇ, ਜਦ ਖਿੜਦੇ ਨੇ ਮੁਰਝਾਉਂਦੇ ਨੇ ਤੇ ਥੱਲੇ ਜਾਂਦੇ ਨੇ। ਧਰਮ ਦੀ ਗੱਲ ਸੁਣਦਿਆਂ ਸੁਣਦਿਆਂ ਜੇ ਸਿਰ ਢਹਿ ਗਿਆ ਬੰਦੇ ਦਾ, ਕਮਰ ਝੁਕ ਗਈ ਹੈ, ਬੋਝਲ ਹੋ ਗਿਆ ਦਿਮਾਗ, ਤਾਂ ਸਮਝ ਲੈਣਾ ਗੱਲ ਨਹੀਂ ਸਮਝ ਚਾਹੀ, ਸਪਸ਼ਟ ਹੈ ਗੱਲ। ਔਰ ਧਾਰਮਿਕ ਮੰਦਰਾਂ ਵਿੱਚ اکثر سر ڈٹھے ہوئے ملتے ہیں. گستاخی معاف کھما میں پہلے مانگ لیا. میں ایک لطیفہ پڑھیا سی ہندوستان دے ایک ہندی اخبار نوبار ٹائم دے چ. ایک مریض ڈاکٹر کول گیا ہے. ڈاکٹر پوچھتا کی روگ ہے تینوں؟ آخر لگا مینوں نیند نہیں پیندی اور کچھ نہیں, بس مینوں نیند نہیں پیندی اور کوئی بیماری نہیں. ڈاکٹر کہنے لگا پھر کتھا سنن چلا جایا کر کسی مندر دے چ, پہ جائے گی نیند. آپ گل سمجھ چ نہیں آئے گی, آپ سر ڈا کے بیٹھے گا اور کی ہے. گل کوئی دھرم کی سمجھ چاہتی ہے؟ دھرم کی گل کوئی پکڑ چاہتی ہے؟ دھرم کی گل نال کوئی تال میل بیٹھتا ہے؟ کتا ہی نہیں. کوئی بندے کا سبند جڑتا ہے؟ جس گل نال بندے کا سبند جڑ جائے, جس گل نال بندے کا تال میل بیٹھ جائے, ریڑھ کی ہڈی سیدھی ہو جاتی ہے, سر اچا ہو جاتا ہے, پرفلتا کھیڑا مستی اندر پیدا ہو جاتی ہے. اکثر میں رہن سبائی کیرتنا چ بھی دیکھا ہے, کیرتن رہن سبائی ہو رہا ہے تو گردوارے دا ماحول انج بنے ہوندا جویں کسے ہاسپٹل دا جو ہے ماحول ہوئے. ہیں سب مریض دیاں دکھائی دیندے ڈٹھے ہوئے, مایوس, اداس, تال مل نہیں بیٹھے. کارن میں اتنی عرض کراں, رب دی گل کوئی کھڈونا نہیں. بھگت کبیر جی کہندے نے, او دروازہ دھرم دا دوار, مکتی دا دوار, رب دا دوار, رائی دے دانے دا دسواں حصہ. کبیر مکت دوارا سنکرا سنکیرن ہے, تنگ ہے, چھوٹا ہے, سوکشم ہے. کتنا رائی دسیں بھائے. سیانے کہندے نے دارشنک کہ کبیر دی مجبوری ہے, ورنہ پرمان اس تو سوکشم انہوں نے دینا سی, پر اس تو سوکشم ہے کہ کچھ بھی نہیں. رائی دے دانے دا دسواں حصہ کرو پکڑ دے چ بھی نہیں آتا. ورنہ اس تو بھی انہوں نے سوکشم کہنا سی, پر اس تو سوکشم کہنے تے کوئی پرتکش پرمان ہے نہیں. کیڑی چیز نو اگے کرنا, پرتکش روپ کس چیز نو اگے رکھنا. تو آپ نے یہ کہہ دیتا ہے, رائی دسیں بھائے, من تو میگل ہوئے رہا, نکسیو کیوں کر جائے. ہوں رائی دے دانے دا دسواں حصہ اتنا چھوٹا دروازہ, ہوں مجھ لنگے سنگ مارے گی, لنگ تے نہیں سکے. بندہ ٹکرا اکثر ماردا ہے, حیران ہو جاتا ہے بھی گل کیڑی آخی جا رہی ہے, کتھوں دی آخی جا رہی ہے, یہ کیرتن کتھوں دی گل ہے. تو میں کئی دفعہ حیران ہو جاتا, مینوں بزرگ کئی کہندے نے, گینی جی سڈے بچیاں نوں وی دھرم جو ہے سمجھا دو. تو میں تو ایک گل کہنا ہوں بھی توں سمجھ لیا, پہلے دس بچے دی گل چھڈ, توں سمجھ لیا, توں جان لیا. مینوں کئی کہندے نے اس دھرم دی گل باقی جگت نوں وی پتا چلنا چاہیے, باقی دھرم والیاں نوں وی پتا چلنا چاہیے. تینوں پتا چل گیا, توں سمجھ لیا, آپ سمجھے نہیں, جگت نوں سمجھان چلے بھی دوجیاں نوں بھی پتا چلے, عیسائیاں نوں پتا چلے, مسلماناں نوں بھی پتا چلے. سکھ ہو کے تینوں تے پتا ہے کوئی, تو سکھ ہے, تینوں تے پتا ہے نہیں کچھ, توں تے کچھ جانے نہیں, توں تے کچھ سمجھے نہیں. عیسائیاں نوں سمجھان چلے, مسلماناں نوں سمجھان چلے, توں تے سمجھ پہلے. تے جس دن توں سمجھ گیا, باقی سمجھ جان گے, تینوں ویکھ کے سمجھان گے. تیری روزمرہ دی زندگی ہی بہت کچھ دس دے گی, تیرے جیون دا ڈھنگ ہی بہت کچھ دس دے گا. ضروری تھوڑی ہے کہ بول دستے نے جیون دا ڈھنگ دستے نے, ضروری تھوڑی ہے کہ بندے دے بول ہی کچھ دھرم دی ویاکھیا کرتے ہیں, منک دی زندگی دے کرم بھی ویاکھیا کرتے ہیں, وہ جیون دا ڈھنگ بھی جو ہے ویاکھیا کرتا ہے. تو میں عرض کراں, بھگت کبیر کہندے نے یہ گل اتینت سوکشم ہے, تے اقل موٹی ہے. اقل موٹی کس طرح آتی ہے, تے اقل سوکشم کس طرح آتی ہے؟ ہر وقت موٹیاں گلوں نو یاد کرنا, سنسار نو یاد کرنا, ہر وقت پروار نو یاد, ہر وقت دھن سمپدا دا چنتن, ہر وقت موٹیاں گلوں دی یاد, اقل موٹی ہو جائے گی, لازمی ہو جائے گی. پر سوکشم گل دا چنتن جتنا زیادہ ہوئے گا, اتنی اقل باریک ہو جائے گی, اتنی اقل سوکشم ہو جائے گی. تے کبیر کہندے نے انہاں مجاں نو میں لنگاواں تو کس طرح لنگاواں؟ اس دروازے چوں جیڑا دروازہ رائی دے دانے دا دسواں حصہ ہے. اس واسطے بھگتاں دی گل جگت نے نہیں سمجھی, کتا ہی نہیں سمجھی, ورنہ بھگتاں نال اتنا ٹکراؤ نہ ہوندا, کسے بھگت نو دنیا نے چین نال نہیں بیٹھن دیتا, نہ کبیر نو نہ رودااس نو. تسی انہاں دی جیون کتھا پڑھتے لو, کوئی انہاں دے گھر نو اگ پیا لیندا, کوئی انہاں نو جیل دے وچ پیا پاندا, کوئی انہاں تے چوری دا الزام پیا لیندا, کوئی گرو نانک جیسی عظیم شخصیت نو بھوتنا بتالا پیا کہندا, کوئی ارجن گرو ارجن دیو جی مہاراج نو تتی توی تے بٹھا رہا, تے کوئی تیاگ تے ویراگ دی مورتی نو چاندنی چونک دے شہید کردا پیا, کدھرے بائی دھار دے راجے تے وقت دی سمچی حکومت گرو گوبند سنگھ جی مہاراج دا پیچھا کر رہی ہے. الہ یار خان جوگی کہندے نے, آدھا نے کبھی تجھ کو سنبھلنے نہ دیا تھا, آرام سے پہلو کو بدلنے نہ دیا تھا, اے گرو گوبند سنگھ جی تسی تے ایک دن میں آرام نال پہلو نہیں بدل سکے، چاروں پاسے عداوتاں ہی عداوتاں، کدرے شریکاں دی عداوت، بائی دھار دے راجیاں دی عداوت، وقت دی حکومت مخالف، چاروں پاسے مخالفت ہی مخالفت، کارن اتنی باریک گل موٹی عقل دی سمجھ چاہے تے کس طرح؟ اے مجھ اس دروازے چو لنگے تے کس طرح لنگے؟ تے عام بندیاں دا تے کہنا کہ جڑے دھرم دے مدعی سن وہ بھی نہیں سمجھ سکے، براہمن گرو نانک دی گل نہیں سمجھ سکے، مولوی نہیں سمجھ سکے، اور اس طریقے دے ہور دھرم دے مدعی جو دارشنک چترویدی ترویدی دویدی سن انہوں نے کبیر دے تے طرح طرح دے الزام لائے، تومتاں لائیاں، لمبیاں چوڑیاں اے گاتھاواں نے، تے اس دکھ دا جو اتھوں دے واسیاں نے بھگت کبیر نوں دتا انہوں نے اپنے شبداں وچ بقاعدہ ذکر بھی کیتا ہے۔